ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਿੱਖਾ ਚਉ ਚੱਕਿਆ ਚਉ ਆਇਆ ਇਹੋ ਮਨ ਇਕਤ ਘਰ ਆਣ ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਿੱਖਾ ਚਉ ਚੱਕਿਆ ਚਉ ਵਾਇਆ ਇਹੋ ਮਨ ਇਕਤ ਘਰ ਆਣ ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਤਿਗੁਰ ਅੱਗੇ ਢਹਿ ਪਾਉ ਸਭ ਕਿਛ ਜਾਣੈ ਜਾਣ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਿਹਮਾਨ ਸਤਿਗੁਰ ਕਾ ਭਾਣੈ ਭੀ ਚੱਲਹੇ ਤਾ ਦਰਗਹਿ ਪਾਵਹੇ ਮਾਣ ਨਾਨਕ ਜੇ ਨਾਮ ਨਾ ਚੇਤਨੀ ਤੈਨਾ ਧਿਗ ਪਹਿਨਣ ਧਿਗ ਖਾਣ ਮਹਲਾ ਤੀਜਾ ਹਰ ਗੁਣ ਤੋਟ ਨਾ ਆਵਈ ਕੀਮਤ ਕਹਿਣ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵਹੇ ਗੁਣ ਮਹਿ ਰਹਿ ਸਮਾਏ ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਧੀ ਭਗਤ ਕਰ ਹਰ ਪਾਠ ਲਗਾ ਅਧਿਕਾਈ ਬਹੋ ਬਹੋ ਵਿਧ ਭਾਂਤ ਕਰ ਕੋਈ ਬੁਝਾਏ ਬੁਝਣ ਹਾਰਾ ਅੰਤਰ ਬਵੇਕ ਕਰ ਸੋ ਬੁਝਾਏ ਇਹੋ ਵਿਵੇਕ ਜਿਸ ਬੁਝਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਤ ਹਰ ਸੋ ਬੁਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਤ ਹਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਗਰੀਬ ਨਿਵਾਜ ਅੰਤਰਜਾਮੀ ਭਗਤ ਵਸ਼ਲ ਕਰੁਣਾ ਨਿਧਾਨ ਲੋਕ ਪਰਲੋਕ ਦੇ ਸਹਾਇਕ, ਚਵਰ ਛਤਰ ਤਖਤ ਦੇ ਮਾਲਿਕ, ਧੰਨ ਧੰਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਜੋ ਮਹਾਨ ਰਹਿਮਤਾਂ ਬਖਸ਼ਾਂ ਕਿਰਪਾ ਕੀਤੀ ਹੈ, ਗੁਰੂ ਕੇ ਖਾਲਸਾ ਜੀ ਆਪਾਂ ਨੂੰ ਉਹ ਬਖਸ਼ਾਂ ਕਥਾ ਦੇ ਰੂਪ ਦੇ ਵਿੱਚ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ, ਜਿੱਥੇ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਬਖਸ਼ਾਂ ਪ੍ਰਾਪਤ ਕਰ ਰਹੇ ਹਾਂ। ਉੱਥੇ ਮੀਡੀਆ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਤਿਗੁਰਾਂ ਦੇ ਨਾਲ ਪ੍ਰੀਤ ਦੇ ਸਹਿਤ ਬੇਅੰਤ ਗੁਰਮੁਖ ਗੁਰਸਿੱਖ ਲਾਹਾ ਪ੍ਰਾਪਤ ਕਰਦੇ ਹਨ। ਆਪਾਂ ਸਾਰਿਆਂ ਨੂੰ ਹੀ ਇਸ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਜਿੱਥੇ ਕਦੀ ਧੰਨ ਧੰਨ ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੀਵਾਨ ਸਜਾਇਆ ਕਰਦੇ ਸਨ, ਜਿਨ੍ਹਾਂ ਦੀ ਪਾਵਨ ਪਵਿੱਤਰ ਯਾਦ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਜੀ ਸੁਬਾਇਮਾਨ ਹੈ। ਦੀਵਾਨ ਹਾਲ ਵਿੱਚ ਬੈਠ ਕੇ ਸਤਿਗੁਰਾਂ ਦੇ ਦੀਦਾਰ ਕਰਨ ਦਾ, ਅੰਮ੍ਰਿਤਮਈ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਨ ਦਾ, ਅਤੇ ਹੁਣ ਧੰਨ ਧੰਨ ਸਤਿਗੁਰੂ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜੋ ਅੰਮ੍ਰਿਤ ਵੇਲੇ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਉਹਨਾਂ ਦੀ ਕਥਾ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਉਪਦੇਸ਼ ਦਿੰਦੇ ਹੋਏ ਬਖਸ਼ਿਸ਼ਾਂ ਕਰਦੇ ਹਨ, ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਸੁਣ ਹਰ ਕਥਾ, ਪਰਮਾਤਮਾ ਦੀ ਕਥਾ, ਪਰਮਾਤਮਾ ਦੀ ਵਡਿਆਈ, ਉਹਦੀ ਮਹਿਮਾ ਸੁਣ ਕੇ ਅਤੇ ਹਿਰਦੇ ਦੀ ਮੈਲ ਨੂੰ ਉਤਾਰ। ਮਹਾ ਪੁਨੀਤ ਭਏ, ਅਤਿਅੰਤ ਪਵਿੱਤਰ ਹੋ ਜਾਏਗਾ, ਬਹੁਤੀਆਂ ਬਖਸ਼ਾਂ ਹੋਣਗੀਆਂ ਜੋ ਗੁਰੂ ਕੇ ਸਿੱਖ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਨ, ਜੋ ਗੁਰੂ ਕੀਆਂ ਸੰਗਤਾਂ ਸੁਖਮਨੀ ਸਾਹਿਬ ਜੀ ਦਾ ਪਾਠ ਸਰਵਣ ਕਰਦੇ ਨੇ, ਸੰਗਤੀ ਰੂਪ ਦੇ ਵਿੱਚ ਭਾਵੇਂ ਇਕੱਲੇ ਬੈਠ ਕੇ ਜਾਪ ਕੀਤਾ ਹੋਵੇ, ਉਹਨਾਂ ਗੁਰਸਿੱਖਾਂ ਗੁਰਮੁਖਾਂ ਨੂੰ ਪਤਾ ਹੈ ਸਤਿਗੁਰੂ ਜੀ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ ਪਵਿੱਤਰ 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 ਪੁਨੀਤ। ਧੰਨ ਧੰਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਕਹਿੰਦੇ ਨੇ, ਜਿਹੜੇ ਕਥਾ ਸੁਣਦੇ ਹਨ ਕਥਾ ਨੂੰ ਸੁਣ ਕੇ ਅਤੇ ਮੈਲ ਲਾਉਂਦੇ ਹੈ। ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਣਾਂ ਦੇ ਵਿੱਚ ਬੇਅੰਤ ਗੁਰਮੁਖ ਗੁਰਸਿੱਖ ਸੋਭਾ ਪਾ ਰਹੇ ਹਨ, ਜਿਵੇਂ ਆਪ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹੋ। ਜੋ ਧੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ, ਜੁਗਤੀ ਵੀ ਉਹ ਹੀ ਹੈ, ਜੋਤ ਵੀ ਉਹ ਹੀ ਹੈ, ਕੇਵਲ ਸਰੀਰ ਬਦਲਿਆ ਹੈ। ਉਹੋ ਹੀ ਬਖਸ਼ਾਂ ਨੇ, ਉਹੋ ਹੀ ਰਹਿਮਤਾਂ ਹਨ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਆਪਣੇ 'ਤੇ ਹੁਣ ਕਿਰਪਾ ਕਰ ਰਹੇ ਨੇ, ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸੰਗਤਾਂ ਵਿੱਚ ਬਖਸ਼ਾਂ ਕਰ ਰਹੇ ਨੇ, ਮਿਹਰਾਂ ਕਰ ਰਹੇ ਨੇ। ਸਤਿਗੁਰਾਂ ਦੇ ਚਰਣਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਤਨੇਮ ਕਰਨ ਦਾ, ਭਾਵ ਬਾਣੀ ਪੜ੍ਹਨ ਦਾ, ਕੀਰਤਨ ਦਾ ਅਤੇ ਕਥਾ ਦਾ ਮਹਾਤਮ, ਕਿਰਪਾ ਕਰਕੇ ਸਾਨੂੰ ਦੱਸੋ, ਬਖਸ਼ਾਂ ਦੱਸੋ। ਗੁਰੂ ਕੇ ਸਿੱਖੋ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਜਾਂ ਹੋਰ ਵੀ ਜਿਹੜੇ ਪੁਰਾਤਨ ਇਤਿਹਾਸ ਨੇ ਆਪਣੇ, ਮਹਿਮਾ ਪ੍ਰਕਾਸ਼ ਹੈ, ਪੰਥ ਪ੍ਰਕਾਸ਼ ਹੈ, ਗੁਰਸੋਭਾ ਹੈ, ਹੋਰ ਵੀ ਬੇਅੰਤ ਜੋ ਪੁਰਾਤਨ ਇਤਿਹਾਸ ਨੇ, ਅੱਜ ਤੋਂ 100-200 ਸਾਲ ਤੋਂ ਵੀ ਪੁਰਾਤਨ ਜਿਹੜੇ ਲਿਖੇ ਗਏ ਨੇ, ਉਹਨਾਂ ਵਿੱਚ ਜ਼ਿਕਰ ਹੁੰਦਾ ਹੈ। ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਗੁਰਸਿੱਖੋ ਜਿਵੇਂ ਆਪਣਾ ਖੂਹ ਹੋਵੇ ਆਪਣੇ ਖੇਤ ਸਿੰਜ ਲਈਦੇ ਹਨ, ਆਪਣੇ ਖੇਤਾਂ ਨੂੰ ਪਾਣੀ ਲਾਈਦਾ ਤਾਂ ਹਰੇ ਭਰੇ ਹੁੰਦੇ ਹਨ, ਪਰ ਜੇ ਮੂਸਲੇਧਾਰ ਤੇਜ਼ ਬਰਸਾਤ ਹੋਵੇ ਫਿਰ ਉੱਚੇ ਅਤੇ ਨੀਵਿਆਂ ਥਾਵਾਂ 'ਤੇ ਵੀ ਪਾਣੀ ਪਹੁੰਚ ਜਾਂਦਾ ਸੌਕਾ, ਜਿਹੜੇ ਮਕਾਨ ਹਨ ਉਹਨਾਂ ਦੀਆਂ ਛੱਤਾਂ ਵੀ ਸਾਫ਼ ਹੋ ਜਾਂਦੀਆਂ, ਰੁੱਖਾਂ ਦੇ ਪੱਤੇ ਵੀ ਮੈਲ ਤੋਂ ਰਹਿਤ ਹੋ ਜਾਂਦੇ, ਉਹਨਾਂ ਤੋਂ ਵੀ ਜਾਲਾ ਲੱਥ ਜਾਂਦਾ ਹੈ, ਗਲੀਆਂ ਦੇ ਵਿੱਚੋਂ ਕੂੜਾ ਕਰਕਟ ਉਹ ਮੀਂਹ ਦਾ ਤੇਜ਼ ਪਾਣੀ ਜੋ ਮੂਸਲਾਧਾਰ ਬਰਸਾਤ ਹੈ ਉਹ ਸਭ ਕੁਛ ਹੀ ਸਾਫ਼ ਕਰ ਦਿੰਦੇ ਨੇ। ਇੱਕ ਬਰਸਾਤ ਹੈ ਜਿਹੜੀ ਥਿਮ ਥਿਮ ਕੇ ਹੁੰਦੀ, ਜਿਵੇਂ ਝੜੀ ਲੱਗਦੀ, ਜਿਵੇਂ ਕੱਲ੍ਹ ਦੀ ਝੜੀ ਲੱਗੀ ਹੈ, ਕਦੀ ਬਰਸਾਤ ਹੋ ਗਈ, ਕਦੀ ਰੁਕ ਗਈ, ਕਦੀ ਲੱਗ ਗਈ, ਹੌਲੀ ਹੌਲੀ ਬਹੁਤ ਛੋਟੀਆਂ ਛੋਟੀਆਂ ਬੂੰਦਾਂ ਪੈਂਦੀਆਂ, ਥਿਮ ਥਿਮ ਕੇ ਬਰਸਾਤ ਜਿਹੜੀ ਹੁੰਦੀ ਹੈ। ਇਹਦੇ ਨਾਲ ਹੋਰ ਜ਼ਿਆਦਾ ਪਾਣੀ ਜਿਹੜਾ ਉਹ ਧਰਤੀ ਵਿੱਚ ਡੂੰਘਾ ਚਲਾ ਜਾਂਦਾ ਹੈ। ਜਿਹੜੇ ਉੱਚੇ ਟਿੱਬੇ ਨੇ ਉਹਨਾਂ ਦੇ ਵਿੱਚ ਵੀ ਸਿੱਲ ਜਿਹੜੀ ਹੈ, ਨਮੀ ਜਿਹੜੀ ਹੈ, ਉਹ ਬਹੁਤ ਡੂੰਘਿਆਈ ਤੱਕ ਚਲੀ ਜਾਂਦੀ ਹੈ। ਤੇਜ਼ ਬਰਸਾਤ ਦੇ ਨਾਲ, ਮੂਸਲਾਧਾਰ ਬਰਸਾਤ ਦੇ ਨਾਲ ਉੱਚੀਆਂ ਥਾਵਾਂ ਤੋਂ ਪਾਣੀ ਬਹੁਤ ਜਲਦੀ ਨਾਲ, ਬਹੁਤ ਤੇਜ਼ੀ ਨਾਲ ਰਿੜ ਕੇ ਨੀਵੇਂ ਥਾਂ 'ਤੇ ਚਲੇ ਜਾਂਦਾ, ਪਰ ਜਿਹੜੀ ਹੌਲੀ ਹੌਲੀ ਬਰਸਾਤ ਹੁੰਦੀ ਹੈ ਨਾ ਉਹਦੇ ਨਾਲ ਨਮੀ ਬਹੁਤ ਡੂੰਘੀ ਚਲੇ ਜਾਂਦੀ ਹੈ। ਕਹਿੰਦੇ ਜੀ ਹਾਂ ਸਤਿਗੁਰੂ ਜੀ, ਇਹ ਤਾਂ ਦੇਖਿਆ ਹੈ। ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਇਹ ਇੱਕ ਉਦਾਹਰਣ ਹੈ, ਇਸੇ ਤਰ੍ਹਾਂ ਸਮਝੋ ਜੋ ਗੁਰਸਿੱਖ ਗੁਰਮੁਖ ਆਪ ਬਾਣੀ ਪੜ੍ਹਦੇ ਨੇ ਉਹ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਗੁਣਾਂ ਨੂੰ ਸੰਜਾਉਂਦੇ ਹਨ, ਉਹਨਾਂ ਦਾ ਮਨ ਸ਼ਰਧਾ ਦੇ ਨਾਲ, ਉਹਨਾਂ ਦਾ ਮਨ ਪ੍ਰੇਮ ਦੇ ਨਾਲ ਹਰਿਆ ਭਰਿਆ ਹੁੰਦਾ। ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵੀ ਬਖਸ਼ਿਸ਼ ਕਰਦੇ ਨੇ, ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਨਤ ਮਲ ਸਗਲੀ ਖੋਵੇ। ਸਤਿਗੁਰੂ ਜੀ ਗੁਰਸਿੱਖਾਂ ਨੂੰ ਸਮਝਾਉਂਦੇ ਹੋਏ ਬਚਨ ਕਹਿੰਦੇ ਨੇ, ਗੁਰੂ ਕੇ ਸਿੱਖੋ, ਗੁਰੂ ਨਾਨਕ ਦੇਵ ਜੀ ਦੇ ਪਿਆਰਿਓ, ਨਿਤਨੇਮ ਕਰਨ ਵਾਲਾ ਆਪਣਾ ਜੀਵਨ ਹਰਿਆ ਭਰਿਆ ਕਰ ਸਕਦਾ ਹੈ, ਪਰ ਦੂਰ ਤੱਕ ਉਹਦੀ ਉੱਚੀ ਆਵਾਜ਼ ਨਹੀਂ ਜਾਂਦੀ, ਕਿਉਂਕਿ ਉਹ ਜਾਂ ਤਾਂ ਹੌਲੀ ਹੌਲੀ ਬਾਣੀ ਪੜ੍ਹਦਾ ਹੈ ਜਾਂ ਮੁੱਖ ਵਿੱਚ ਜਾਂ ਸੁਰਤੀ ਦੁਆਰਾ, ਪਰ ਜਿਹੜਾ ਕੀਰਤਨ ਹੈ ਬਹੁਤ ਉੱਚੀ ਧੁਨ ਵਿੱਚ ਹੁੰਦਾ ਹੈ, ਬਹੁਤ ਉੱਚੀ ਆਵਾਜ਼ ਦੇ ਵਿੱਚ ਹੁੰਦਾ ਹੈ। ਦੂਰ ਦੂਰ ਤੱਕ ਬੈਠੀਆਂ ਹੋਈਆਂ ਵੀ ਸੰਗਤਾਂ ਕੀਰਤਨ ਸਰਵਣ ਕਰਕੇ ਬਖਸ਼ਾਂ ਲੈਂਦੀਆਂ ਹਨ। ਜਿਵੇਂ ਮੂਸਲਾਧਾਰ ਬਰਸਾਤ ਪੈਂਦੀ ਹੈ ਬਹੁਤ ਤੇਜ਼ੀ ਦੇ ਨਾਲ, ਅਤੇ ਉੱਚੇ ਨੀਵੇਂ ਥਾਵਾਂ 'ਤੇ ਸਾਰੇ ਥਾਵਾਂ 'ਤੇ ਪਾਣੀ ਪੈਂਦਾ ਹੈ, ਇਸੇ ਤਰ੍ਹਾਂ ਕੀਰਤਨ ਦੀ ਆਵਾਜ਼ ਦੂਰ ਦੂਰ ਤੱਕ ਅਤੇ ਉੱਚੇ ਸਾਰਿਆਂ ਨੂੰ ਸੁਣਾਈ ਦਿੰਦੀ ਹੈ। ਜਿਨ੍ਹਾਂ ਨੂੰ ਉੱਚੀ ਸੁਣਦਾ ਹੈ ਨਾ, ਹੌਲੀ ਕੀਤੀ ਹੋਈ ਗੱਲ ਨਹੀਂ ਸੁਣਦੀ, ਉਹਨਾਂ ਨੂੰ ਵੀ ਕੀਰਤਨ ਸੁਣਾਈ ਦਿੰਦਾ ਹੈ, ਪਰ ਕੀਰਤਨ ਦੇ ਅਰਥ ਨਹੀਂ ਸਮਝ ਆਉਣ ਕਰਕੇ ਹਿਰਦੇ ਵਿੱਚ ਉਪਦੇਸ਼ ਨਹੀਂ ਟਿਕਦਾ। ਜਿਵੇਂ ਮੂਸਲਾਧਾਰ ਬਰਸਾਤ ਤੇਜ਼ ਹੁੰਦੀ ਹੈ, ਪਾਣੀ ਤੇਜ਼ੀ ਨਾਲ ਵਰਿਆ, ਉੱਚੇ ਟਿੱਬਿਆਂ ਤੋਂ ਰਿੜ ਕੇ ਅਤੇ ਥੱਲੇ ਚਲੇ ਗਿਆ, ਅਤੇ ਉਹਨਾਂ ਦਾ ਡੂੰਘਾ ਅਸਰ ਨਹੀਂ ਹੁੰਦਾ। ਇਸੇ ਤਰ੍ਹਾਂ ਜਿਨ੍ਹਾਂ ਦਾ ਮਨ ਉੱਚਾ ਹੈ, ਮਤ ਉੱਚੀ ਨਹੀਂ ਹੈ, ਗੁਰਮਤ ਵਿੱਚ ਆਪਾਂ ਸਤਿਗੁਰਾਂ ਦੇ ਚਰਣੀ ਅਰਦਾਸ ਕਰਦੇ, ਮਹਾਰਾਜ ਸੱਚੇ ਪਾਤਸ਼ਾਹ ਮਨ ਨੀਵਾ ਮਤ ਉੱਚੀ ਇਹ ਬਖਸ਼ਿਸ਼ ਕਰੋ। ਪਰ ਜਿਨ੍ਹਾਂ ਦੀ ਮਤ ਨਹੀਂ ਉੱਚੀ, ਮਨ ਉੱਚਾ ਹੈ, ਭਾਵ ਹੰਕਾਰੀ ਹੈ, ਅਰਥ ਭਾਵ ਨਾ ਸਮਝਾਉਣ ਕਰਕੇ ਤਾਲ ਅਤੇ ਸੁਰ ਦੇ ਵਿੱਚ ਪਰਚੇ ਰਹਿੰਦੇ ਹਨ, ਜਾਂ ਗੁਰਬਾਣੀ ਦਾ ਜਿਹੜਾ ਕੀਰਤਨ ਦੁਆਰਾ ਰਸ ਆਉਂਦਾ ਹੈ ਉਹਦੇ ਵਿੱਚ ਹੀ ਪਰਚੇ ਰਹਿੰਦੇ ਹਨ, ਅਰਥਾਂ ਦੀ ਸਮਝ ਨਾ ਹੋਣ ਕਰਕੇ ਡੂੰਘਾ ਅਸਰ ਨਹੀਂ ਹੁੰਦਾ, ਪਰ ਉਨੇ ਚਿਰ ਆਨੰਦ ਜ਼ਰੂਰ ਆਉਂਦਾ ਹੈ ਜਿੰਨਾ ਸਮਾਂ ਕੀਰਤਨ ਹੁੰਦਾ ਹੈ। ਪਰ ਕਥਾ ਜਿਹੜੀ ਹੈ ਇਹ ਬਰਸਾਤ ਜੋ ਝੜੀ ਦਾ ਮੀਂਹ ਹੈ ਉਹਦੇ ਵਰਗੀ ਹੈ, ਕਿਉਂਕਿ ਇਹਦੇ ਵਿੱਚ ਉਥਾਨਕਾ ਹੁੰਦੀ ਹੈ, ਜਿਵੇਂ ਇਹ ਪਾਵਨ ਸ਼ਬਦ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ ਗੋਇੰਦਵਾਲ ਸਾਹਿਬ ਜੀ ਦੇ ਵਿੱਚ, ਇਹ ਕਿਉਂ ਉਚਾਰਿਆ ਹੈ, ਇਹਦੀ ਉਥਾਨਕਾ ਹੈ। ਗੁਰੂ ਕੇ ਪਿਆਰਿਓ, ਹਰ ਸ਼ਬਦ ਜੋ ਵੀ ਸਤਿਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਉਹਦਾ ਕੋਈ ਕਾਰਨ ਹੈ, ਕਿਉਂਕਿ ਧੰਨ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ 12ਵੇਂ ਸਲੋਕ ਅਤੇ ਪੌੜੀ ਦੇ ਵਿੱਚ ਇਸੇ ਹੀ ਵਾਰ ਦੇ ਵਿੱਚ ਜੋ ਅੱਜ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਨੇ ਸਤਿਗੁਰਾਂ ਦੇ, ਇਸ ਤੋਂ ਅਗਲਾ ਜਿਹੜਾ ਸ਼ਬਦ ਹੈ ਉਹਦੇ ਵਿੱਚ ਬਚਨ ਕਹਿੰਦੇ ਨੇ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਗੁਰੂ ਸਾਹਿਬ ਜੀ ਜਦੋਂ ਵੀ ਬੋਲਦੇ ਹਨ ਕਿਸੇ ਦੇ ਪਰਥਾਏ ਬੋਲਦੇ ਹਨ, ਭਾਵੇਂ ਆਪਣੇ ਮਨ ਨੂੰ ਵੀ ਕਹਿ ਰਹੇ ਹੋਣ, ਉਹ ਹੁੰਦਾ ਕਿਸੇ ਦੇ ਪਰਥਾਏ ਹੀ ਹੈ, ਕਿਉਂਕਿ ਵਿਦਵਾਨਾਂ ਨੇ ਸਭ ਤੋਂ ਉੱਤਮ ਉਪਦੇਸ਼ ਦੇਣ ਵਾਲਾ ਬਗਤਾ ਉਹ ਮੰਨਿਆ ਜਿਹੜਾ ਸਮਝਾਉਂਦਾ ਕਹਿੰਦਾ ਤੇ ਆਪਣੇ ਮਨ ਨੂੰ ਹੈ, ਪਰ ਸਿੱਖਿਆ ਪਾਸ ਬੈਠੇ ਵਾਲੇ ਨੂੰ ਹੋਵੇ, ਦੂਸਰੇ ਨੂੰ ਹੋਵੇ, ਪਰ ਕਵੇ ਆਪਣੇ ਮਨ ਦੇ ਪਰਥਾਏ। ਇਹ ਸਭ ਤੋਂ ਉੱਤਮ ਬਗਤਾ ਹੁੰਦਾ। ਦੂਜੇ ਨੰਬਰ ਦਾ ਬਗਤਾ ਉਹ ਹੁੰਦਾ ਹੈ ਜਿਹੜਾ ਇੱਕ ਨੂੰ ਪ੍ਰੇਮ ਨਾਲ ਸਮਝਾਵੇ, ਇੱਕ ਨੂੰ ਮੁਖਾਤਬ ਕਰਕੇ, ਜਿਵੇਂ ਕ੍ਰਿਸ਼ਨ ਜੀ ਨੇ ਗੀਤਾ ਉਚਾਰਨ ਕੀਤੀ ਹੈ ਪਰ ਅਰਜੁਨ ਜੀ ਨੂੰ ਮੁਖਾਤਬ ਕਰਕੇ, ਕੇਵਲ ਅਰਜੁਨ ਮੁਖਾਤਬ ਹੈ। ਜਿਵੇਂ ਵਸ਼ਿਸ਼ਠ ਮੁਨੀ ਜੀ ਨੇ ਯੋਗ ਵਸ਼ਿਸ਼ਠ ਗ੍ਰੰਥ ਲਿਖਿਆ ਹੈ, ਉੱਤਮ ਉਪਦੇਸ਼ ਵੀ ਹੈ ਉਹਦੇ ਵਿੱਚ, ਪਰ ਉਹਦੇ ਵਿੱਚ ਵਾਰ ਵਾਰ ਰਾਮ ਚੰਦਰ ਜੀ ਨੂੰ ਸੰਬੋਧਨ ਕੀਤਾ ਗਿਆ, ਹੇ ਰਾਮ, ਹੇ ਕੌਸ਼ਲਯ, ਇਸ ਤਰ੍ਹਾਂ ਕਹਿ ਕਹਿ ਕੇ ਨਾਮ ਵੱਖਰੇ ਵੱਖਰੇ ਲੈ ਕੇ ਰਾਮ ਚੰਦਰ ਜੀ ਨੂੰ ਉਪਦੇਸ਼। ਇਹ ਦੂਜੇ ਨੰਬਰ ਦੇ ਬਗਤੇ ਕਹੇ ਜਾਂਦੇ ਨੇ ਜਿਹੜੇ ਕਿਸੇ ਨੂੰ ਸਾਹਮਣੇ ਰੱਖ ਕੇ, ਇੱਕ ਨੂੰ ਸਾਹਮਣੇ ਰੱਖ ਕੇ ਕਹਿਣ ਗੱਲ। ਨੀਚ ਬਗਤਾ ਉਹ ਕਿਹਾ ਜਾਂਦਾ ਜਿਹੜਾ ਕਿਸੇ ਨੂੰ ਸਮਝਾਉਂਦਾ ਹੋਇਆ ਕਵੇ ਕਿ ਜੇ ਤੂੰ ਇਸ ਤਰ੍ਹਾਂ ਨਹੀਂ ਸਮਝਣਾ ਤਾਂ ਤੈਨੂੰ ਡਾਂਗ ਸੋਟੇ ਨਾਲ ਸਮਝਾਵਾਂਗਾ। ਸਤਿਗੁਰੂ ਤਾਂ ਪਿਆਰਿਓ ਉੱਤਮ ਬਗਤਾ ਬਣਾਉਣ ਵਾਲੇ ਨੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਦਸੇ ਪਾਤਸ਼ਾਹੀਆਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਬ੍ਰਹਮ ਗਿਆਨੀ ਬਣਾਉਣ ਵਾਲੇ ਹਨ। ਸੰਤ ਅਵਸਥਾ ਬਖਸ਼ਿਸ਼ ਕਰਨ ਵਾਲੇ ਨੇ, ਹਿਰਦੇ ਵਿੱਚ ਸਿਮਰਨ ਦੀ ਦਾਤ ਦੇਣ ਵਾਲੇ ਨੇ। ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਆਤਮਾ ਸ਼ਾਂਤ ਕਰ ਦਿੰਦੇ ਨੇ ਜਿਸ ਗੁਰਸਿੱਖ ਦੇ ਉੱਤੇ ਵੀ ਕਿਰਪਾ ਕਰਦੇ ਹਨ। ਨਾਨਕ ਨਦਰੀ ਨਦਰ ਨਿਹਾਲ ਕਰਨ ਵਾਲੀ ਆਪ ਜੀ ਦੇ ਵਿੱਚ ਬਖਸ਼ਿਸ਼ ਹੈ, ਉਹ ਕਿਰਪਾ ਕਰ ਦਿੰਦੇ ਨੇ ਕਿ ਬ੍ਰਹਮ ਗਿਆਨੀ ਬਣਾ ਦਿੰਦੇ ਨੇ, ਉੱਤਮ ਬਖਤਾ ਬਣਾ ਦਿੰਦੇ ਨੇ। ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਇਤਿਹਾਸ ਦੁਆਰਾ ਪਿਆਰਿਓ ਇਸ ਤਰੀਕੇ ਨਾਲ ਸਮਝਾਇਆ ਕਿ ਕਥਾ ਦਾ ਅਸਰ, ਕਿਉਂਕਿ ਥਿਮ ਥਿਮ ਕੇ ਜਿਵੇਂ ਮੀਂਹ ਵਰਦਾ ਹੈ, ਬਹੁਤ ਹੌਲੀ ਹੌਲੀ ਬੂੰਦਾਂ ਪੈਂਦੀਆਂ, ਉਹ ਧਰਤੀ ਵਿੱਚ ਡੂੰਘਾ ਅਸਰ ਚਲੇ ਜਾਂਦਾ ਹੈ। ਭਾਵੇਂ ਕਿੰਨਾ ਵੀ ਉੱਚਾ ਟਿੱਬਾ ਹੋਵੇ, ਉਹਦੇ ਉੱਤੇ ਵੀ ਜਦੋਂ ਛੋਟੀ ਛੋਟੀ ਬੂੰਦ ਪੈਂਦੀ ਹੈ ਨਾ, ਉਹ ਵਿੱਚੇ ਹੀ ਜਜ਼ਬ ਹੁੰਦੀ ਜਾਂਦੀ ਹੈ, ਵਿੱਚੇ ਹੀ ਉਹਦੇ ਲੀਨ ਹੁੰਦੀ ਜਾਂਦੀ ਹੈ। ਇਹ ਨਹੀਂ ਕਿ ਉਹਦਾ ਪਾਣੀ ਰਿੜ ਕੇ ਅਤੇ ਥੱਲੇ ਨੀਵੇਂ ਪਾਸੇ ਚਲੇ ਜਾਵੇਗਾ, ਕਿਉਂਕਿ ਬਰਸਾਤ ਬਹੁਤ ਹੌਲੀ ਹੌਲੀ ਛੋਟੀਆਂ ਛੋਟੀਆਂ ਬੂੰਦਾਂ ਵਿੱਚ ਆਉਂਦੀ ਹੈ। ਇਸੇ ਤਰ੍ਹਾਂ ਕਥਾ ਦਾ ਅਸਰ ਬਹੁਤ ਡੂੰਘਾ ਹੁੰਦਾ ਹੈ। ਮੈਂ ਮੁਆਫ਼ੀ ਮੰਗ ਕੇ ਬੇਨਤੀ ਕਰਦਾ, ਕਈ ਵਾਰ ਰਾਗੀ ਸਿੰਘਾਂ ਨੇ ਜੋ ਸ਼ਬਦ ਪੜ੍ਹਿਆ ਹੁੰਦਾ ਹੈ ਉਹਦੇ ਵਿੱਚ ਸਤਿਗੁਰੂ ਜੀ ਤਾੜਨਾ ਨਾਲ ਝਿੜਕ ਕੇ ਸਮਝਾਉਂਦੇ ਨੇ, ਕਿਸੇ ਉਸੇ ਹੀ ਸ਼ਬਦ ਦੀ ਗਿਆਨੀ ਕਥਾ ਕਰ ਦੇਵੇ, ਅਤੇ ਸਰੋਤੇ ਕਈ ਵਾਰ ਜਿਨ੍ਹਾਂ ਦਾ ਮਨ ਬਹੁਤ ਅਹੰਕਾਰੀ ਹੁੰਦਾ ਹੈ ਉਹ ਨਾਰਾਜ਼ ਹੋ ਜਾਂਦੇ ਆ ਕਿ ਤੁਸੀਂ ਸਾਡੀ ਬੇਇੱਜ਼ਤੀ ਕਰਦੇ। ਜਿਹੜੇ ਪਿਆਰ ਵਾਲੇ ਗੁਰਸਿੱਖ ਹਨ, ਗੁਰੂ ਕੇ ਪਿਆਰ ਵਾਲੀਆਂ ਸੰਗਤਾਂ ਨੇ, ਉਹ ਕਦੀ ਵੀ ਇਤਰਾਜ਼ ਨਹੀਂ ਕਰਦੇ, ਉਹ ਗੁਰੂ ਦਾ ਉਪਦੇਸ਼ ਹੀ ਸਮਝਦੇ ਹਨ। ਜਿਹੜਾ ਈਰਖਾ ਨਾ ਕਹਿੰਦਾ ਹੈ, ਕਿਸੇ ਨੂੰ ਲਾ ਕੇ ਗੱਲ ਕਰਦਾ ਜਾਣ ਬੁੱਝ ਕੇ, ਐਸਾ ਕਥਾਵਾਚਕ ਵੀ ਦੇਣਦਾਰ ਹੋਏਗਾ ਗੁਰੂ ਦਾ। ਸੁਭਾਵਕ ਸਤਿਗੁਰਾਂ ਨੇ ਜੋ ਉਪਦੇਸ਼ ਬਖਸ਼ਿਆ ਹੈ ਉਸ ਦੇ ਅਨੁਸਾਰ ਚੱਲਣਾ ਇਹ ਸਾਡਾ ਫਰਜ਼ ਹੈ, ਸਾਡੀ ਡਿਊਟੀ ਹੈ ਸਤਿਗੁਰਾਂ ਨੇ ਲਾਈ। ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੇ ਵਿੱਚ ਵੀ ਉਥਾਨਕਾ ਹੈ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਜੀ ਦੇ ਵਿੱਚ ਸੁਭਾਇਮਾਨ ਹਨ। ਨਵਾਂ ਨਵਾਂ ਅਜੇ ਇਹ ਸ਼ਹਿਰ ਵਸ ਰਿਹਾ ਹੈ ਗੋਇੰਦਵਾਲ ਸਾਹਿਬ, ਇੱਥੇ ਕੁਝ ਸ਼ੇਖ ਜਾਤੀ ਵਾਲੇ ਵੀ ਆ ਕੇ ਰਹਿਣ ਲੱਗ ਪਏ, ਪਰ ਇਹਨਾਂ ਦਾ ਸੁਭਾਅ ਸੀ ਲੁੱਟ ਖਸੁੱਟ ਕਰਨੀ, ਮਾੜ ਧਾੜ ਕਰਨੀ। ਬੜੇ ਹੰਕਾਰੀ ਬਿਰਤੀ ਵਾਲੇ ਸਨ। ਬੱਚੇ ਵੀ ਇਹਨਾਂ ਦੇ ਬਹੁਤ ਵਿਗੜੇ ਹੋਏ ਸਨ। ਉਹਨਾਂ ਨੇ ਕੀ ਕੀਤਾ, ਜਲ ਲੈਣ ਜਾਂਦੇ ਹੋਏ ਬਿਆਸਾ ਤੋਂ ਜੋ ਗੁਰਸਿੱਖ ਉਹਨਾਂ ਦੀਆਂ ਜੋ ਮਸਕਾਂ ਸਨ, ਜੋ ਉਹਨਾਂ ਦੇ ਘੜੇ ਸਨ, ਉਹ ਭੰਨ ਦਿਆ ਕਰਦੇ ਸੀ, ਤੋੜ ਦਿਆ ਕਰਦੇ ਸੀ। ਪਹਿਲਾਂ ਘੜਿਆਂ ਵਿੱਚ ਜਲ ਲਿਆ ਕਰਦੇ ਸੀ, ਆਪਾਂ ਵੀ ਜਾਣਦੇ ਹਾਂ, ਆਮ ਤੌਰ 'ਤੇ ਘੜੇ ਵਰਤਿਆ ਕਰਦੇ ਸਨ। ਸਤਿਗੁਰੂ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਇਹ ਘਟਨਾ ਹੋਈ ਕਿ ਇਹਨਾਂ ਸਿੱਖਾਂ ਦੇ ਮੁੰਡਿਆਂ ਨੇ, ਲੜਕਿਆਂ ਨੇ ਗੁਰਸਿੱਖਾਂ ਦੇ ਘੜੇ ਭੰਨ ਦਿੱਤੇ। ਇੱਕ ਵਾਰ ਨਹੀਂ, ਬਹੁਤ ਵਾਰ ਉਹਨਾਂ ਨੇ ਫਿਰ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਣਾਂ 'ਚ ਬੇਨਤੀ ਕੀਤੀ, ਮਹਾਰਾਜ ਕੀ ਕਰੀਏ। ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਤੁਸੀਂ ਨਾ ਮਸ਼ਕਾਂ ਲੈ ਆਓ, ਮਸ਼ਕਾਂ ਵਿੱਚ ਜਲ ਲਿਆਉਂਦੇ ਆ, ਤੀਰ ਮਾਰ ਕੇ ਪਾੜ ਦਿੰਦੇ ਆ। ਫਿਰ ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਕਹਿੰਦੇ ਭਾਈ ਗਾਗਰਾਂ ਲੈ ਲਵੋ। ਗੁਰੂ ਕੇ ਸਿੱਖੋ, ਜਦੋਂ ਗਾਗਰਾਂ ਦੇ ਵਿੱਚ ਜਲ ਲਿਆਉਣ ਲੱਗੇ ਤਾਂ ਉਹਨਾਂ ਨੇ ਇੱਟੇ ਪੱਥਰ ਮਾਰ ਕੇ ਅਤੇ ਗਾਗਰਾਂ ਵੀ ਭੰਨਣੀਆਂ ਸ਼ੁਰੂ ਕਰ ਦਿੱਤੀ। ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਗੁਰਸਿੱਖੋ ਇਹ ਹਟਦੇ, ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਇਹ ਹਟਦੇ ਨਹੀਂ, ਕੀ ਕਰੀਏ ਹੁਣ। ਸਾਹਿਬ ਕਹਿਣ ਲੱਗੇ, ਜੋ ਉਪਦੇਸ਼ ਹੈ ਗੁਰੂ ਸਾਹਿਬ ਜੀ ਦਾ, ਜੋ ਸੰਤਾਂ ਸਾਧੂਆਂ ਗੁਰਮੁਖਾਂ ਦਾ ਉਪਦੇਸ਼ ਹੈ, ਉਹ ਇਹੋ ਹੀ ਹੈ ਕਿ ਭਲਿਆਈ ਕਰਨ ਵਾਲੇ ਨੂੰ ਭਲਾ ਹੀ ਕਰਨਾ ਚਾਹੀਦਾ। ਮਹਾਰਾਜ ਜੇ ਕੋਈ ਫੇਰ ਬੁਰਾ ਕਰੇ, ਮਹਾਰਾਜ ਕਹਿੰਦੇ ਫਿਰ ਵੀ ਭਲਾ ਹੀ ਕਰਨਾ ਚਾਹੀਦਾ। ਮਹਾਰਾਜ ਜੇ ਕੋਈ ਟਲੇ ਹੀ ਨਾ, ਮਹਾਰਾਜ ਕਹਿੰਦੇ ਫਿਰ ਵੀ ਭਲਾ ਹੀ ਕਰਨਾ ਚਾਹੀਦਾ, ਕਿਉਂਕਿ ਸੰਤਾਂ ਦਾ ਗੁਰਮੁਖਾਂ ਦਾ ਰਾਖਾ ਪਰਮਾਤਮਾ ਹੈ, ਅਤੇ ਜਦੋਂ ਪਰਮਾਤਮਾ ਮਾਰ ਮਾਰਦਾ ਹੈ ਨਾ, ਤਾਂ ਫਿਰ ਉਹ ਕਿਤੇ ਵੀ ਮੂੰਹ ਵਿਖਾਉਣ ਜੋਗੇ, ਕਿਤੇ ਵੀ ਪੈਰ ਟਿਕਾਉਣ ਜੋਗੇ ਨਹੀਂ ਰਹਿੰਦੇ ਜਿਹਨੂੰ ਰੱਬ ਦੀ ਮਾਰ ਪੈ ਜਾਵੇ। ਗੁਰੂ ਸਿੱਖ ਕੇ ਸਿੱਖੋ, ਸ਼ਾਂਤੀ ਦੇ ਨਾਲ ਰਹੋ। ਇੱਕ ਦਿਨ ਪਿਆਰਿਓ, ਇਹਨਾਂ ਦਾ ਸਿੱਖਾਂ ਦਾ ਜਿਹੜਾ ਸਰਦਾਰ ਸੀ, ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਗਲੀ ਦੇ ਵਿੱਚੋਂ ਦੀ ਲੰਘਦਾ ਹੋਇਆ ਮੱਥੇ ਲੱਗਾ ਮਹਾਰਾਜ ਜੀ ਦੇ। ਹੰਕਾਰੀ ਬਿਰਤੀ ਵਾਲਾ ਸੀ, ਫਿਰ ਵੀ ਸੰਗਤ ਦਾ ਪ੍ਰਭਾਵ ਜਾਣ ਕੇ ਹੱਥ ਜੋੜੇ, ਥੋੜ੍ਹਾ ਜਿਹਾ ਸਿਰ ਨਵਾਇਆ। ਮਹਾਰਾਜ ਜੀ ਨੇ ਉਹਨੂੰ ਮੁਖਾਤਬ ਕਰਕੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ, ਪਰ ਇਹਨਾਂ ਨੇ ਮੰਨਿਆ ਨਹੀਂ। ਫਿਰ ਹੋਇਆ ਕਿ ਉੱਥੇ ਇੱਕ ਮਹੰਤ ਮੰਡਲੀ ਆਈ ਸੀ, ਇਹਨਾਂ ਦੇ ਬੱਚਿਆਂ ਨੇ ਗੁਲੇਲਾ ਚਲਾਇਆ ਅਤੇ ਉਸ ਮਹੰਤ ਦੀ ਅੱਖ ਨਿਕਲ ਗਈ। ਉਹਦੇ ਨਾਲਦਿਆਂ ਨੇ ਸ਼ਸਤਰ ਲੈ ਕੇ ਅਤੇ ਇਹਨਾਂ ਦਾ ਕਤਲ ਕਰ ਦਿੱਤਾ। ਇੱਕ ਵਾਰੀ ਸਰਕਾਰੀ ਖਜ਼ਾਨਾ ਜਾ ਰਿਹਾ ਸੀ, ਉਹ ਖਜ਼ਾਨਾ ਇਹਨਾਂ ਨੇ ਲੁੱਟ ਲਿਆ, ਖੱਚਰ ਘਰ ਦੇ ਵਿੱਚ ਬੰਨ ਲਈ। ਜਦੋਂ ਸਿਪਾਹੀਆਂ ਨੇ ਪੁੱਛਿਆ, ਤਲਾਸ਼ੀ ਲਈ, ਦੱਸਿਆ ਨਹੀਂ ਕਿਸੇ ਨੇ, ਅਤੇ ਜਦੋਂ ਉਹ ਖੱਚਰ ਹਿੰਗੀ ਜਦੋਂ ਬੋਲੀ, ਉਹਨਾਂ ਨੇ ਪਹਿਚਾਣ ਲਈ, ਜਦੋਂ ਘਰ ਦੇ ਵਿੱਚ ਆ ਕੇ ਤਲਾਸ਼ੀ ਲਈ ਤਾਂ ਖੱਚਰ ਨਿਕਲ ਆਈ। ਫਿਰ ਇਹਨਾਂ ਨੂੰ ਬੰਨ ਕੇ ਕੁਝ ਨੂੰ ਫਾਹੇ ਲਾ ਕੇ ਮਾਰ ਦਿੱਤਾ, ਅਤੇ ਇਹ ਗੋਇੰਦਵਾਲ ਸਾਹਿਬ ਵਿੱਚੋਂ ਉੱਜੜ ਪੁੱਜੜ ਗਏ। ਗੁਰੂ ਸਾਹਿਬ ਦਾ ਇੰਨਾ ਉਪਦੇਸ਼ ਨਾ ਕਮਾਉਣ ਕਰਕੇ ਇਹਨਾਂ ਦੀ ਦੁਰਗਤੀ ਹੋਈ। ਜੋ ਉਸ ਸਿੱਖਾਂ ਦੇ ਸਰਦਾਰ ਨੂੰ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ, ਉਹ ਅੱਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਸ਼ਰਧਾ ਪ੍ਰੇਮ ਭਾਵਨਾ ਨਾਲ ਸਰਵਣ ਕਰੀਏ, ਸਾਰੇ ਪਿਆਰ ਨਾਲ ਗੱਜ ਕੇ ਬੁਲਾਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਸਤਿਗੁਰੂ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ।
ਸੇਖਾ ਚੌ ਚੱਕਿਆ ਚੌ ਵਾਇਆ, ਇਹੋ ਮਨ ਇਕਤ ਘਰ ਆਣ।
ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਲੋਕਾਂ ਦੁਆਰਾ ਮੇਰ ਕਰ ਰਹੇ ਨੇ, ਹੇ ਸ਼ੇਖ ਚੌ ਚੱਕਿਆ, ਚੌਵਾਂ ਬੰਦਿਆਂ ਦੀ ਮੁਖਤਿਆਰੀ ਹੋਣ ਕਰਕੇ ਤੂੰ ਚੱਕਿਆ ਹੋਇਆ ਹੈ, ਹੰਕਾਰ ਦੇ ਵਿੱਚ ਆਇਆ ਹੋਇਆ ਹੈ। ਚੌ ਆਇਆ, ਚਾਰ ਚਪੇਰੇ ਹੀ ਤੇਰਾ ਮਨ ਭੱਜਾ ਫਿਰਦਾ ਹੈ ਹੰਕਾਰ ਦੇ ਵਿੱਚ, ਇਸ ਮਨ ਨੂੰ ਏਕਤਾ ਦੇ ਘਰ ਦੇ ਵਿੱਚ ਲਿਆਉਣਾ ਕਰ। ਸਾਰਿਆਂ ਵਿੱਚ ਹੀ ਪਰਮਾਤਮਾ ਹੈ, ਸਾਰਿਆਂ ਨਾਲ ਹੀ ਸਾਂਝੀ ਵਾਲਤਾ ਚਾਹੀਦੀ ਹੈ, ਸਾਰਿਆਂ ਨਾਲ ਹੀ ਪ੍ਰੇਮ ਚਾਹੀਦਾ ਹੈ। ਜੇ ਚਾਰ ਬੰਦੇ ਪਿੱਛੇ ਚੱਲਣ ਵਾਲੇ ਹੋਣ ਤਾਂ ਹੰਕਾਰ ਨਹੀਂ ਜਾਤੀ ਦਾ ਕਰਨਾ ਚਾਹੀਦਾ, ਰਾਜਸੀ ਮਾਣ ਨਹੀਂ ਕਰਨਾ ਚਾਹੀਦਾ, ਕਿਸੇ ਥਾਂ ਦਾ ਮਾਣ ਨਹੀਂ ਕਰਨਾ ਚਾਹੀਦਾ, ਸਗੋਂ ਸਾਰਿਆਂ ਨੂੰ ਹੀ ਪਰਮਾਤਮਾ ਦਾ ਰੂਪ ਜਾਣ ਕਰਕੇ, ਭਾਵੇਂ ਕਿਸੇ ਦੇਸ਼ ਦਾ ਹੋਵੇ, ਕਿਸੇ ਜਾਤੀ ਦਾ ਹੋਵੇ, ਕਿਸੇ ਸੰਪਰਦਾ ਨੂੰ ਮੰਨਣ ਵਾਲਾ ਹੋਵੇ, ਕਿਸੇ ਧਰਮ ਨੂੰ ਮੰਨਣ ਵਾਲਾ ਹੋਵੇ, ਇਹ ਜਿਹੜਾ ਮਨ ਹੈ ਏਕਤਾ ਦੇ ਘਰ ਦੇ ਵਿੱਚ ਲਿਆਉਣਾ ਚਾਹੀਦਾ ਹੈ।
ਇਹੜਾ ਛੱਡ ਤੂੰ ਗੁਰ ਕਾ ਸ਼ਬਦ ਪਛਾਣ,
ਇਹੜ ਤੇਹੜ, ਇਹ ਮੇਰਾ ਹੈ ਇਹ ਤੇਰਾ ਹੈ, ਅਥਵਾ ਇਹੜ ਤੇਹੜ, ਆਕੜ ਫਾਕੜ, ਵਿੰਗੀਆਂ ਟੇਢੀਆਂ ਜਿਹੜੀਆਂ ਗੱਲਾਂ ਆਪਾਂ ਕਹਿ ਲਈਏ, ਮਹਾਰਾਜ ਕਹਿੰਦੇ ਐਸੀਆਂ ਗੱਲਾਂ ਤੂੰ ਛੱਡ ਦੇਣਾ ਕਰ। ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ, ਉਸ ਨੂੰ ਤੂੰ ਪਛਾਨਣਾ ਕਰ।
ਸਤਿਗੁਰ ਅੱਗੇ ਟਹਿ ਪਾਉ ਸਭ ਕੁਛ ਜਾਣੈ ਜਾਣ,
ਸਤਿਗੁਰਾਂ ਦੇ ਅੱਗੇ ਟਹਿ ਪਾਉ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਦੇ ਵਿੱਚ ਪੈ ਜਾਣਾ ਕਰ, ਅਤੇ ਉਹ ਸਤਿਗੁਰੂ ਸਾਹਿਬ ਜੀ ਜਾਣੀ ਜਾਣ ਹਨ, ਜਿਵੇਂ ਮਾਤਾ ਪਿਤਾ ਵੀ ਜਾਣੀ ਜਾਣ ਹੁੰਦੇ। ਕੀ ਜਾਣੀ ਜਾਣ ਹੁੰਦੇ ਕਿ ਬਚਪਨ ਵਿੱਚ ਗਲਤੀਆਂ ਹੋ ਹੀ ਜਾਂਦੀਆਂ ਹਨ, ਜੇ ਬੱਚੇ ਮੁਆਫ਼ੀ ਮੰਗ ਲੈਣ ਤਾਂ ਮਾਂ ਪਿਓ ਮਾਫ਼ ਕਰ ਦਿੰਦੇ ਆ। ਸਤਿਗੁਰੂ ਗੁਰੂ ਨਾਨਕ ਦੇਵ ਜੀ ਪਰਮਾਤਮਾ ਜਾਣੀ ਜਾਣ ਹਨ, ਜੇ ਗਲਤੀਆਂ ਹੋ ਜਾਂਦੀਆਂ ਨੇ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਕੀਤੀ ਹੋਈ ਗਲਤੀ ਦੀ ਉਦੋਂ ਸਜ਼ਾ ਮਿਲਦੀ ਹੈ ਜਦੋਂ ਬੰਦਾ ਹੰਕਾਰ ਕਰਦਾ ਕਿ ਮੇਰਾ ਕੋਈ ਕੀ ਵਿਗਾੜ ਲਵੇਗਾ, ਮੈਂ ਇਸ ਤਰ੍ਹਾਂ ਹੀ ਕਰਾਂਗਾ, ਅਤੇ ਫਿਰ ਪਰਮਾਤਮਾ ਦੇ ਦਰ ਘਰ ਦੇ ਵਿੱਚੋਂ ਸਜ਼ਾ ਵੀ ਮਿਲਦੀ ਹੈ, ਨਹੀਂ ਤਾਂ ਮੁਆਫ਼ੀ ਮਿਲ ਜਾਂਦੀ ਹੈ। ਵੱਡੇ ਵੱਡਿਆਂ ਨੂੰ ਮੁਆਫ਼ੀ ਮਿਲ ਗਈ। ਅਜਾਮਲ ਪਾਪੀ ਜੱਗ ਜਾਣਾ ਨਿਮਖ ਮਾਹੇ ਨਿਸਤਾਰਾ, ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਆਕੜ ਜਿਹੜੀ ਹੈ ਨਾ, ਵਿੰਗੀਆਂ ਟੇਢੀਆਂ ਜਿਹੜੀਆਂ ਗੱਲਾਂ, ਉਹਨੂੰ ਛੱਡ ਦੇਣਾ ਕਰ, ਅਤੇ ਗੁਰੂ ਦੇ ਸ਼ਬਦ ਨੂੰ ਪਛਾਨਣਾ ਕਰ, ਅਤੇ ਗੁਰੂ ਦੇ ਅੱਗੇ ਢਹਿ ਪਾਓ, ਉਹ ਅੰਤਰਜਾਮੀ ਹਨ, ਜਾਣੀ ਜਾਣ ਹਨ।
ਆਸਾ ਮਨਸਾ ਜਲਾਈ ਤੂੰ ਹੋਏ ਰਹੋ ਮਹਿਮਾਨ,
ਜਿਹੜੀਆਂ ਲੰਮੇ ਸਮੇਂ ਦੀਆਂ ਆਸਾਂ ਲਾਈਆਂ ਹੋਈਆਂ, ਜਿਵੇਂ ਛੋਟਾ ਜਿਹੇ ਬੱਚੇ ਨੇ ਜਨਮ ਲਿਆ ਅਤੇ ਮਾਤਾ ਪਿਤਾ ਦੇ ਮਨ ਵਿੱਚ ਆਸ ਹੁੰਦੀ ਹੈ ਕਿ ਵੱਡਾ ਹੋਵੇਗਾ, ਪੜ੍ਹਾਵਾਂਗੇ, ਸਿਆਣਾ ਹੋਵੇਗਾ, ਕੋਈ ਕੰਮ ਕਾਰ ਕਰੇਗਾ, ਫਿਰ ਇਹਦਾ ਵਿਆਹ ਕਰਾਂਗੇ, ਅਤੇ ਅਸੀਂ ਬਜ਼ੁਰਗ ਜਦੋਂ ਹੋ ਗਏ ਤਾਂ ਸਾਡੀ ਸੇਵਾ ਕਰੇਗਾ। ਇਹ ਲੰਮੇ ਸਮੇਂ ਦੀ ਜਿਹੜੀ ਐਸੀ ਹੁੰਦੀ ਉਹਨੂੰ ਆਸ ਕਿਹਾ ਜਾਂਦਾ, ਅਤੇ ਜਿਹੜੇ ਥੋੜ੍ਹੇ ਸਮੇਂ ਬਾਅਦ ਬਦਲਦੀ ਰਹਿੰਦੀ ਹੈ ਉਹਨੂੰ ਮਨਸਾ ਕਿਹਾ ਜਾਂਦਾ, ਮਨ ਦੇ ਵਿੱਚੋਂ ਉੱਠਣ ਵਾਲੇ ਸੰਕਲਪ ਫੁਰਨੇ। ਅਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਹੜੀ ਆਸ ਲਾਈ ਹੈ ਸੰਸਾਰ ਦੇ ਉੱਤੇ, ਪਰਿਵਾਰ ਦੇ ਉੱਤੇ, ਕਿਸੇ ਤਰ੍ਹਾਂ ਦੀ ਵੀ ਆਸ, ਆਸਾਂ ਬੜੇ ਤਰ੍ਹਾਂ ਦੀਆਂ ਹੁੰਦੀਆਂ, ਸਾਰੀਆਂ ਆਸਾਵਾਂ ਨੂੰ ਛੱਡ ਦੇ, ਸਾੜ ਦੇਣਾ ਕਰ ਤੂੰ, ਅਤੇ ਸੰਸਾਰ ਦੇ ਵਿੱਚ ਮਹਿਮਾਨ ਹੋ ਕੇ ਰਹਿ, ਪ੍ਰਾਹੁਣਾ ਹੋ ਕੇ ਰਹਿ। ਗੁਰੂ ਕੇ ਸਿੱਖੋ ਜੋ ਉੱਪਰ ਸ਼ਬਦ ਆਰੰਭ ਹੁੰਦਾ ਜਿੱਥੋਂ, ਸੇਖ ਅੱਖਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਚਾਰ ਵਾਰੀ ਇਹ ਆਇਆ, ਸ਼ੇਸ਼ ਨਾਗ ਦੇ ਪ੍ਰਥਾਏ ਵੀ ਆਇਆ, ਨਾਰਦ ਮੁਨ ਸੇਖਾ, ਉੱਥੇ ਅਰਥ ਸ਼ੇਸ਼ ਨਾਗ ਦਾ ਲੱਗਦਾ। ਇੱਕ ਥਾਂ ਦੇ ਉੱਤੇ ਸਤਿਗੁਰੂ ਸਾਹਿਬ ਜੀ ਨੇ ਸ਼ੇਸ਼ ਬਾਕੀ ਨੂੰ ਵੀ ਕਿਹਾ, ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਤੋਂ ਬਗੈਰ ਕਥਨੀ ਬਦਨੀ ਕਰਨ ਦੇ ਨਾਲ ਮਹਾਰਾਜ ਕਹਿੰਦੇ ਸ਼ਾਂਤ ਨਾ ਉਪਜੈ, ਹਿਰਦੇ ਵਿੱਚ ਸ਼ਾਂਤੀ ਨਹੀਂ ਆਉਂਦੀ ਹੈ। ਬਿਨ ਵਿਸਾਸ ਕਿਆ ਸੇਖਾ, ਬਿਨਾਂ ਵਿਸ਼ਵਾਸ ਤੋਂ ਸ਼ੇਸ਼ ਕੀ ਹੈ। ਜੇ ਕਥਾ ਵੀ ਕੀਤੀ, ਕਵੀਸ਼ਰੀ ਵੀ ਕੀਤੀ, ਪਰ ਭਰੋਸਾ ਨਹੀਂ, ਮਨ ਦੇ ਵਿੱਚ ਵਿਸ਼ਵਾਸ ਨਹੀਂ, ਦ੍ਰਿੜਤਾ ਨਹੀਂ, ਅਤੇ ਤੇਰੇ ਪੱਲੇ ਦੇ ਵਿੱਚ ਬਾਕੀ ਕੀ ਪਿਆ। ਉੱਥੇ ਸੇਖਾ ਦਾ ਅਰਥ ਹੈ ਬਾਕੀ, ਤੈਨੂੰ ਲਾਭ ਕੀ ਹੋਇਆ। ਗੁਰੂ ਦੀ ਮਹਿਮਾ, ਗੁਰੂ ਦੀ ਵਡਿਆਈ, ਗੁਰੂ ਦਾ ਜਸ ਕਰਨ ਦਾ ਲਾਭ ਤਾਂ ਇਹੋ ਹੀ ਹੈ ਨਾ, ਉੱਤੇ ਭਰੋਸਾ ਵੀ ਕੀਤਾ ਜਾਵੇ, ਵਿਸ਼ਵਾਸ ਵੀ ਕੀਤਾ ਜਾਵੇ। ਅਤੇ ਜੋ ਵਿਸ਼ਵਾਸ ਨਹੀਂ ਕਰਦੇ, ਹੰਕਾਰ ਨਹੀਂ ਕਰਦੇ, ਅੱਜ ਆਪਾਂ ਜੇ ਵਿਚਾਰੀਏ ਤਾਂ ਸਤਿਗੁਰੂ ਜੀ ਸਾਨੂੰ ਵੀ ਇਹ ਉਪਦੇਸ਼ ਦਿੰਦੇ ਹਨ, ਭਾਈ ਗੁਰਮੁਖਾ ਤੇਰੇ ਪਾਸ ਸੇਖ ਕੀ ਹੈ, ਸ਼ੇਸ਼ ਕੀ ਹੈ ਤੇਰੇ ਪਾਸ। ਤੇਰੇ ਮਨ ਵਿੱਚ ਗੁਰੂ ਦਾ ਵਿਸ਼ਵਾਸ ਨਹੀਂ, ਭਰੋਸਾ ਨਹੀਂ, ਜਿੰਨੇ ਚਿਰ ਭਰੋਸਾ ਨਹੀਂ ਉਨੇ ਚਿਰ ਬਖਸ਼ਿਸ਼ ਨਹੀਂ ਹੋਵੇਗੀ। ਜਾ ਕੇ ਮਨ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ, ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਾਣ ਆਵੇ ਹਰ ਪ੍ਰਭ ਚੀਤ। ਚੇਤੇ ਉਹਦੇ ਵਿੱਚ ਆਵੇਗਾ ਜਿਹਦੇ ਮਨ ਦੇ ਵਿੱਚ ਗੁਰੂ ਦੀ ਪ੍ਰਤੀਤ ਹੈ, ਗੁਰੂ ਦਾ ਭਰੋਸਾ ਹੈ ਕਿ ਗੁਰੂ ਮੇਰਾ ਸਰਬ ਕਲਾ ਸਮਰੱਥ ਹੈ। ਇਹ ਨਹੀਂ ਕਿ ਗੁਰੂ ਮੇਰਾ ਸਾਡੇ ਵਰਗਾ ਹੀ ਆਮ ਹੈ, ਆਮ ਇਨਸਾਨ ਨਹੀਂ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਮਾਨਸ ਕਾ ਕਰ ਰੂਪ ਨਾ ਜਾਣ, ਮਿਲੀ ਨਿਮਾਣੇ ਮਾਨ। ਇਹ ਨਿਮਾਣੇ ਭਗਤ ਕਬੀਰ ਸਾਹਿਬ ਜੀ ਵਰਗੇ, ਭਾਈ ਲਾਲੋ ਜੀ ਵਰਗੇ, ਉਹਨਾਂ ਦਾ ਉਧਾਰ ਕਰਨ ਵਾਸਤੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਗੋਬਿੰਦ ਰੂਪ ਪਰਮਾਤਮਾ ਦਾ ਸਰੂਪ ਹੋ ਕੇ ਆਏ ਨੇ, ਮਨੁੱਖ ਦਾ ਰੂਪ ਨਾ ਸਮਝੀ ਕਿਤੇ, ਵਾਹਿਗੁਰੂ ਦਾ ਸਰੂਪ ਹਨ। ਜੇ ਭਰੋਸਾ ਨਹੀਂ ਤਾਂ ਗੁਰੂ ਕੇ ਸਿੱਖਾ ਕੁਛ ਨਹੀਂ ਲੈ ਸਕਦਾ ਗੁਰੂ ਸਾਹਿਬ ਦੇ ਕੋਲ, ਕਿਉਂਕਿ ਜਿਹੜਾ ਆਪਣੇ ਵਰਗਾ ਆਮ ਹੈ ਉਹ ਆਪਾਂ ਨੂੰ ਕੀ ਦੇਵੇਗਾ। ਆਪਾਂ ਦੇਖਦੇ ਹਾਂ ਸੰਸਾਰੀ ਬੰਦੇ ਆਪਣੇ ਨਾਲੋਂ ਜਿਹੜੇ ਅਮੀਰ ਹੋਣ, ਕਿਸੇ ਵੀ ਪੱਖ ਵਿੱਚ ਤਗੜੇ ਹੋਣ, ਉਹਨਾਂ ਦੀ ਆਸ ਲਾਉਂਦੇ ਹਾਂ ਨਾ ਮਨ ਦੇ ਵਿੱਚ, ਭਾਵੇਂ ਉਹ ਰਿਸ਼ਤੇਦਾਰ ਸੰਬੰਧੀ ਹੋਣ, ਭਾਵੇਂ ਕੋਈ ਹੋਰ ਹੋਵੇ। ਜਿਹੜਾ ਕਮਜ਼ੋਰ ਹੈ ਉਹਦੀ ਆਸ ਕੌਣ ਰੱਖਦਾ। ਜੇ ਗੁਰੂ ਸਾਹਿਬ ਜੀ ਵੀ ਸਾਡੇ ਵਰਗੇ ਆਮ ਨੇ ਤਾਂ ਫਿਰ ਸਾਡੀ ਮਦਦ ਕਿਵੇਂ ਕਰਨਗੇ। ਗੁਰੂ ਸਰੂਪ ਤਾਂ ਉਹ ਹੈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਇਹ ਸਰੂਪ ਹੈ। ਇਸ ਵਾਸਤੇ ਗੁਰੂ ਕੇ ਸਿੱਖਾ ਜੇ ਕੋਈ ਬਖਸ਼ਿਸ਼ ਲੈਣੀ ਹੈ, ਸ਼ੇਸ਼ ਆਪਣੇ ਹਿਰਦੇ ਵਿੱਚ ਕਿਰਪਾ ਚਾਹੁੰਦਾ ਹੈ, ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਘਰ ਆਣ। ਚੌਵਾਂ ਚੱਕਾਂ ਦੇ ਵਿੱਚ ਤੇਰਾ ਮਨ ਭੱਜਿਆ ਫਿਰਦਾ ਹੈ, ਇਹਨੂੰ ਏਕਤਾ ਦੇ ਘਰ ਵਿੱਚ ਲਿਆ, ਇਹਨੂੰ ਏਕਤਾ ਦੇ ਘਰ ਵਿੱਚ ਲਿਆ, ਸਰਵਣ ਮੰਨਣ ਨਿਧਿਆਸਣ ਅਤੇ ਤਤਵੰਗ ਦਾ ਸੋਧਨ ਕਰਕੇ। ਸਰਵਣ ਕੀ ਹੈ? ਸੰਗਤ ਵਿੱਚ ਬੈਠ ਕੇ ਰੋਜ਼ ਕਥਾ ਕੀਰਤਨ ਸੁਣਨਾ। ਕੋਈ ਵਿਰਲੇ ਗੁਰਸਿੱਖ ਹੋਣਗੇ ਜਿਹੜੇ ਗੁਰੂ ਦੇ ਘਰ ਦੇ ਵਿੱਚ ਰੋਜ਼ ਅੰਮ੍ਰਿਤ ਵੇਲੇ ਸਵੇਰੇ ਜਾ ਕੇ ਕਥਾ ਕੀਰਤਨ ਜਾਂ ਬਾਣੀ ਬੈਠ ਕੇ ਸੁਣਦੇ ਹੋਣਗੇ ਗੁਰੂ ਘਰ ਵਿੱਚ। ਨਹੀਂ ਤਾਂ ਗੁਰੂ ਕੇ ਸਿੱਖੋ, ਆਪਾਂ ਈਰਖਾ ਦੇ ਨਾਲ ਪੱਤੀਆਂ ਪੱਤੀਆਂ ਪਿੰਡਾਂ ਪਿੰਡਾਂ ਦੇ ਵਿੱਚ ਗੁਰੂ ਘਰ ਤਾਂ ਬਣਾ ਲੈ, ਪਰ ਅੰਮ੍ਰਿਤ ਵੇਲੇ ਦਰਸ਼ਨ ਦੀਦਾਰ ਕਰਨ ਅਤੇ ਸਤਸੰਗਤ ਨਹੀਂ ਕਰਨ ਜਾਂਦੇ, ਕਿਤੇ ਮਹੀਨਿਆਂ ਬੱਧੀ ਜਾਂ ਮੱਥਾ ਟੇਕਣ ਚਲੇ ਜਾਣ, ਫਿਰ ਲਾਭ ਕੀ ਹੋਇਆ। ਇਸ ਮਨ ਨੂੰ ਏਕਤਾ ਵਿੱਚ ਲਿਆਉਣਾ ਹੈ ਤਾਂ ਪਹਿਲਾਂ ਸਰਵਣ ਕਰਨਾ। ਜਿਹੜਾ ਸਰਵਣ ਕੀਤਾ ਉਹਨੂੰ ਮੰਨਣ ਕਰਨਾ ਹੈ, ਭਾਵ ਨਿਸ਼ਚਾ ਭਰੋਸਾ ਕਰਕੇ ਸਤ ਕਰਕੇ ਮੰਨਣਾ। ਜਿਸ ਨੂੰ ਮੰਨ ਲਿਆ ਉਸ 'ਤੇ ਫਿਰ ਚੱਲਣਾ ਹੈ, ਔਗੁਣਾਂ ਨੂੰ ਛੱਡਣਾ, ਗੁਣਾਂ ਨੂੰ ਗ੍ਰਹਿਣ ਕਰਨਾ, ਇਹਨੂੰ ਨਿਧਿਆਸਣ ਕਿਹਾ ਜਾਂਦਾ ਹੈ। ਅਤੇ ਤਤਵੰਗ ਦਾ ਸੋਧਨ ਕੀ ਹੈ? ਮੇਰਾ ਜਿਹੜਾ ਜੋਤ ਸਰੂਪ ਸਰੂਪ ਹੈ, ਇਹ ਵਾਹਿਗੁਰੂ ਦਾ ਵੀ ਰੂਪ ਉਹ ਹੀ ਹੈ। ਸਰੀਰ ਇਹ ਨਹੀਂ ਹੈ, ਸਰੀਰ ਮੇਰਾ ਸਰੂਪ ਨਹੀਂ, ਸਰੀਰ ਸਦਾ ਨਹੀਂ ਰਹਿਣਾ। ਸਰੀਰ ਮਾਂ ਦੀ ਕੁੱਖ ਵਿੱਚੋਂ ਪ੍ਰਾਪਤ ਹੋਇਆ ਹੈ, ਜਨਮ ਤੋਂ ਪਹਿਲਾਂ ਨਹੀਂ ਸੀ, ਮਰਨ ਤੋਂ ਬਾਅਦ ਵੀ ਇਹ ਨਾਲ ਨਹੀਂ ਹੋਵੇਗਾ, ਇੱਥੇ ਹੀ ਰਹਿ ਜਾਣਾ। ਮੇਰਾ ਸਰੂਪ ਕੀ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਸ ਗੱਲ ਨੂੰ ਪਛਾਣ ਲੈਣਾ, ਗੁਰੂ ਦੇ ਚਰਣਾਂ ਵਿੱਚ ਪੈ ਕੇ ਸਿਮਰਨ ਕਰਦਿਆਂ ਕਰਦਿਆਂ ਉਹਨੂੰ ਕਹਿੰਦੇ ਤਤਵੰਗ ਦਾ ਸੋਧਨ। ਅਤੇ ਜਿੰਨੇ ਚਿਰ ਇਹ ਨਹੀਂ ਕੀਤਾ ਤਾਂ ਉੰਨੇ ਚਿਰ ਪੂਰੀ ਬਖਸ਼ਿਸ਼ ਨਹੀਂ ਹੋਵੇਗੀ। ਇਸ ਵਾਸਤੇ ਮਨ ਨੂੰ ਏਕਤਾ ਦੇ ਘਰ ਦੇ ਵਿੱਚ ਲਿਆਉਣਾ ਕਰ। ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਹੇ ਗੁਰੂ ਕੇ ਸਿੱਖਾ, ਇਹ ਜਿਹੜਾ ਤੇਰਾ ਸਰੀਰ ਹੈ ਨਾ, ਤੇਹੜ ਤਿੰਨਾਂ ਗੁਣਾਂ ਨੂੰ ਧਾਰਨ ਕਰਦਾ, ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ। ਰਜੋ ਗੁਣ ਰਾਜਸੀ ਸੁਭਾਅ, ਤਮੋ ਗੁਣ ਬਹੁਤਾ ਕਾਮੀ ਕ੍ਰੋਧੀ, ਵਿਸ਼ਿਆਂ ਵਿਕਾਰਾਂ ਦੇ ਵਿੱਚ ਲੰਪਟ, ਨਸ਼ਿਆਂ ਵਿੱਚ ਲੰਪਟ। ਸਤੋ ਗੁਣੀ ਬਹੁਤ ਸਾਧੂ ਸੁਭਾਅ, ਬਹੁਤ ਥੋੜ੍ਹਾ ਅਤੇ ਸਾਦਾ ਭੋਜਨ ਛਕਣਾ, ਪਰ ਮਨ ਦੇ ਵਿੱਚ ਹੰਕਾਰ ਹੋਣਾ। ਜੋ ਕਬੀਰ ਸਾਹਿਬ ਜੀ ਨੇ ਪਾਵਨ ਉਪਦੇਸ਼ ਦਿੰਦਿਆਂ ਹੋਇਆਂ ਸਾਨੂੰ ਬਚਨ ਕਿਹਾ ਹੈ, ਕਬੀਰ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੈ, ਮਾਨ ਸਭੈ ਕੋ ਖਾਏ। ਇਸ ਤਰ੍ਹਾਂ ਦਾ ਸੁਭਾਅ, ਇਸ ਤਰ੍ਹਾਂ ਦਾ ਲਿਬਾਸ, ਭੋਜਨ ਵੀ ਇਹੋ ਜਿਹਾ ਕਿ ਪਤਾ ਹੀ ਨਹੀਂ ਲੱਗਦਾ ਪੂਰਨ ਗੁਰਸਿੱਖ ਸਾਧੂ ਬਣ ਗਿਆ ਕਿ ਮਨ ਦੇ ਵਿੱਚ ਹਉਂ ਹੈ। ਅਜੇ ਜਿਹਦੇ ਮਨ ਦੇ ਵਿੱਚ ਬਹੁਤ ਸੂਖਮ ਹੰਕਾਰ ਹੈ, ਰਿਧੀਆਂ ਸਿੱਧੀਆਂ ਹੈ, ਅੰਤਰ ਜਮਤਾ ਵੀ ਹੈ, ਪਰ ਬਹੁਤ ਸੂਖਮ ਹੰਕਾਰ ਹੈ, ਉਹਨੂੰ ਸਤੋਗੁਣੀ ਪੁਰਸ਼ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ ਤਿੰਨੇ ਹੀ ਗੁਣ ਛੱਡ ਦੇ, ਏਹੜ ਤੇਹੜ ਦਾ ਭਾਵ ਤਿੰਨ ਗੁਣ, ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ, ਇਹ ਸੁਭਾਅ ਛੱਡ ਦੇ। ਅਤੇ ਫਿਰ ਗੁਰੂ ਦੇ ਸ਼ਬਦ ਨੂੰ ਪਛਾਣ ਕੀ? ਗੁਰੂ ਦੇ ਸ਼ਬਦ ਨੂੰ ਪਛਾਣਨਾ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਦੀ ਵੀ ਸੁਰਤੀ ਬਿਰਤੀ ਹਟਣੀ ਨਹੀਂ ਨਾਮ ਦੇ ਵਿੱਚੋਂ। ਇਸ ਵਾਸਤੇ ਸਤਿਗੁਰੂ ਸਾਹਿਬ ਜੀ ਇਹ ਬਖਸ਼ਿਸ਼ ਕਰਦੇ ਨੇ, ਜਿਹੜਾ ਗੁਰਸਿੱਖ ਇਸ ਤਰ੍ਹਾਂ ਨਿਮਰਤਾ ਨਾਲ ਢਹਿ ਪੈਂਦਾ ਹੈ, ਅੰਤਰਜਾਮੀ ਸਤਿਗੁਰੂ ਜੀ ਸਾਰੀਆਂ ਉਹ ਸਿੱਖ ਦੀਆਂ ਗਲਤੀਆਂ ਬਖਸ਼ ਦਿੰਦੇ ਨੇ। ਮਹਾਰਾਜ ਕਹਿੰਦੇ ਦੁਨਿਆਵੀ ਆਸ ਵੀ ਛੱਡ ਦੇ, ਮਨ ਦਾ ਜਿਹੜਾ ਬਹੁਤ ਜ਼ਿਆਦਾ ਚੰਚਲਪੁਣਾ ਹੈ ਉਹਨੂੰ ਵੀ ਛੱਡ ਦੇ, ਮਨ ਦੇ ਵਿੱਚ ਜੋ ਰਿਧੀਆਂ ਸਿੱਧੀਆਂ ਸਭ ਸ਼ਕਤੀਆਂ ਪ੍ਰਾਪਤ ਹਨ ਉਹਨਾਂ ਨੂੰ ਵੀ ਤੂੰ ਛੱਡ ਦੇ। ਇਹ ਸਮਝ ਲਾ ਇਹ ਸੰਸਾਰ ਦੀਆਂ ਹੀ ਸਾਰੀਆਂ ਚੀਜ਼ਾਂ ਨੇ, ਰਿਧੀਆਂ ਸਿੱਧੀਆਂ ਸਭ ਕੁਛ ਇੱਥੇ ਹੀ ਰਹਿ ਜਾਣੀ, ਨਾਲ ਕੁਛ ਨਹੀਂ ਜਾਣਾ, ਨਾਲ ਤਾਂ ਜਾਣਾ ਗੁਰੂ ਦਾ ਸ਼ਬਦ। ਇਸ ਵਾਸਤੇ ਮਹਿਮਾਨ ਪ੍ਰਾਹੁਣਾ ਬਣ ਕੇ ਇੱਥੇ ਰਹਿਣਾ ਕਰ।
ਸਤਿਗੁਰ ਕਾ ਭਾਣਾ ਭੀ ਚਲਹੇ ਤਾਂ ਦਰਗਹ ਪਾਵਹਿ ਮਾਣਾ।
ਫਿਰ ਸਿਮਰਨ ਵਿੱਚ ਸੁਰਤੀ ਜੁੜੀ ਹੋਈ ਹੈ ਤੇ ਨਾਲ ਨਾਲ ਭਾਣਾ ਵੀ ਮੰਨਣਾ, ਜੋ ਮਰਜ਼ੀ ਹੋ ਜਾਵੇ ਭਾਣੇ ਦੇ ਵਿੱਚ ਰਹਿਣਾ। ਜੇ ਗੁਰੂ ਸਾਹਿਬ ਜੀ ਦਾ ਹੁਕਮ ਹੈ ਤੇ ਉਸ ਹੁਕਮ ਨੂੰ ਮੰਨ ਕੇ, ਜਿਵੇਂ ਬਾਬਾ ਦੀਪ ਸਿੰਘ ਜੀ ਨੇ ਖੰਡਾ ਵੀ ਚੁੱਕ ਲਿਆ, ਨਹੀਂ ਤਾਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਕਰਨ ਮੱਸਾ ਰੰਗੜ ਵੀ ਆਇਆ ਸੀ, ਉਸ ਤੋਂ ਪਹਿਲਾਂ ਵੀ ਹਮਲੇ ਹੋਏ ਸਨ। ਪਰ ਬਾਬਾ ਦੀਪ ਸਿੰਘ ਜੀ ਨੇ ਜਦੋਂ ਸਤਿਗੁਰਾਂ ਦਾ ਅੰਤਰਜਾਮੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੋਇਆ, ਉਸ ਸਮੇਂ ਫਿਰ ਖੰਡਾ ਚੁੱਕ ਕੇ ਜੰਗ ਕਰਦਿਆਂ ਹੋਇਆਂ ਸੀਸ ਭੇਟ ਕੀਤਾ ਪਰਕਰਮਾ ਵਿੱਚ ਆ ਕੇ। ਬ੍ਰਹਮ ਗਿਆਨੀ ਗੁਰਮੁਖ ਹੁਕਮ ਵਿੱਚ ਚੱਲਦਾ ਹੈ। ਜੇ ਹੁਕਮ ਹੈ ਕਿ ਸ਼ਾਂਤਮਈ ਸ਼ਹੀਦੀ ਦੇਣੀ ਹੈ ਤੇ ਭਾਈ ਮਨੀ ਸਿੰਘ ਜੀ ਵਾਂਗੂ ਬੰਦ ਬੰਦ ਕਟਾ ਲਿਆ, ਪਰ ਖੰਡਾ ਨਹੀਂ ਚੁੱਕਿਆ। ਭਾਈ ਤਾਰੂ ਸਿੰਘ ਜੀ ਨੇ ਖੋਪਰਾ ਲੁਹਾ ਲਿਆ ਤੇ ਪਿਆਰਿਓ ਸ਼ਾਂਤੀ ਦੇ ਨਾਲ 22 ਦਿਨ ਆਨੰਦ ਵਿੱਚ ਲੀਨ ਰਹੇ, ਨਹੀਂ ਤੇ ਉਹ ਖੰਡਾ ਵੀ ਚੁੱਕ ਸਕਦੇ ਸੀ। ਗੁਰੂ ਦੇ ਹੁਕਮ ਦੇ ਵਿੱਚ ਰਹਿਣਾ, ਜਿਸ ਤਰ੍ਹਾਂ ਦਾ ਭਾਣਾ ਉਹਦੇ ਵਿੱਚ ਤੂੰ ਚੱਲਣਾ ਕਰ, ਤਾਂ ਤੈਨੂੰ ਦਰਗਾਹ ਵਿੱਚ ਮਾਣ ਪ੍ਰਾਪਤ ਹੋਵੇਗਾ। ਇਹ ਨਹੀਂ ਰਿਧੀਆਂ ਸਿੱਧੀਆਂ ਸ਼ਕਤੀਆਂ ਵਰਤਣ ਲੱਗ ਪਓ ਆਪਣੀ ਮਨਮਰਜ਼ੀ, ਨਹੀਂ, ਗੁਰੂ ਦੇ ਹੁਕਮ ਵਿੱਚ। ਜਿਵੇਂ ਭਾਈ ਮਤੀ ਦਾਸ ਜੀ ਨੇ ਪਹਿਲਾਂ ਕਿਹਾ ਸੀ ਨਾ, ਮਹਾਰਾਜ ਜੇ ਆਪ ਜੀ ਦੀ ਆਗਿਆ ਹੋਵੇ ਦਿੱਲੀ ਅਤੇ ਲਾਹੌਰ ਇਹ ਮੈਂ ਬਰਬਾਦ ਕਰ ਦੇਵਾਂਗਾ, ਇੰਨਾ ਆਪ ਜੀ 'ਤੇ ਇਹ ਤਸੱਦਦ ਕਰ ਰਹੇ ਨੇ। ਸਤਿਗੁਰੂ ਜੀ ਕਹਿੰਦੇ ਭਾਈ ਮਤੀ ਦਾਸ ਜੀ ਸ਼ਾਂਤ ਰਹੋ, ਸ਼ਾਂਤ ਰਹੋ, ਸਾਡੀ ਖੇਡ ਵਿੱਚ ਦਖਲਅੰਦਾਜ਼ੀ ਨਹੀਂ ਦੇਣੀ। ਇਹ ਸਰੀਰ ਰੂਪੀ ਠੀਕਰੇ ਨੂੰ ਭੰਨ ਕੇ ਜ਼ੁਲਮ ਰਾਜ ਦੀਆਂ ਜੜ੍ਹਾਂ ਪੁੱਟ ਦੇਣੀਆਂ। ਤਾਂਹੀਓ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ, ਠੀਕਰ ਫੋਰ ਦਿੱਲੀਸ ਸਿਰ ਪ੍ਰਪੁਰ ਕੀਆ ਪਿਆਨ, ਤੇਗ ਬਹਾਦਰ ਸੀਕ ਰਿਆ ਕਰੀ ਨਾ ਕਿਨ ਹੂ ਆਨ। ਪਿਆਰੇ ਗੁਰਸਿੱਖ ਕਈ ਸ਼ੰਕਾ ਕਰਦੇ, ਜੋਤੀ ਜੋਤ ਪੁਰਬ ਗੁਰਤਾ ਗੱਦੀ ਕਿਉਂ ਮਨਾਉਣੀ ਹੈ? ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਉਸੇ ਹੀ ਜੋਤ ਦੇ ਮਾਲਕ ਨੇ, ਉਸੇ ਸ਼ਕਤੀਆਂ ਦੇ ਮਾਲਕ ਨੇ। ਗੁਰੂ ਕੇ ਸਿੱਖੋ, ਮੇਰੀ ਸਮਝ ਅਨੁਸਾਰ ਇਹ ਦਿਹਾੜੇ ਗੁਰਤਾ ਗੱਦੀ ਜੋਤੀ ਜੋਤ ਪੁਰਬ ਇਸ ਵਾਸਤੇ ਮਨਾਏ ਜਾਂਦੇ ਹੈ ਤਾਂ ਕਿ ਗੁਰਸਿੱਖਾਂ ਨੂੰ ਇਤਿਹਾਸ ਯਾਦ ਰਵੇ, ਕਿਉਂਕਿ ਸਰੀਰ ਕਰਕੇ ਵੀ ਸਤਿਗੁਰੂ 10 ਗੁਰੂ ਸਾਹਿਬਾਨ ਗੁਰਤਾ ਗੱਦੀ ਦੇ ਮਾਲਕ ਹੋਏ ਨੇ। ਇਸ ਤਰ੍ਹਾਂ ਜਿਵੇਂ ਇੱਕ ਘਰ ਨੂੰ ਛੱਡ ਕੇ ਦੂਸਰਾ ਘਰ ਬਦਲਿਆ ਜਾਂਦਾ ਅਤੇ ਐਡਰੈਸ ਬਦਲਦਾ ਤੁਰਿਆ ਜਾਂਦਾ, ਐਡਰੈਸ ਬਦਲਦਾ ਜਾਂਦਾ, ਇਸੇ ਤਰ੍ਹਾਂ ਉਹ ਐਡਰੈਸ 'ਤੇ ਯਾਦ ਰਹਿੰਦੇ ਆ ਨਾ ਕਿ ਇੱਥੇ ਵੀ ਅਸੀਂ ਰਹੇ ਹਾਂ। ਇਸੇ ਤਰ੍ਹਾਂ ਪਿਆਰਿਓ, ਜੇ ਇਤਿਹਾਸ ਅਤੇ ਐਡਰੈਸ ਨੂੰ ਯਾਦ ਰੱਖਣਾ, ਗੁਰੂ ਸਾਹਿਬ ਜੀ ਨੇ ਕਿਹੜੇ ਕਿਹੜੇ ਸਰੂਪ ਵਿੱਚ ਬਖਸ਼ਾਂ ਕੀਤੀਆਂ, ਜੇ ਯਾਦ ਰੱਖਣੇ ਆ ਤਾਂ ਸਾਰੇ ਗੁਰੂ ਸਾਹਿਬਾਨਾਂ ਦੇ ਸ਼ਹੀਦੀ ਦਿਹਾੜੇ ਜੋਤੀ ਜੋਤ ਪੁਰਬ ਜਾਂ ਗੁਰਤਾ ਗੱਦੀ ਪੁਰਬ ਉਹ ਵੀ ਗੁਰਸਿੱਖਾਂ ਨੂੰ ਮਨਾਉਣੇ ਚਾਹੀਦੇ ਆ। ਸਤਿਗੁਰੂ ਜੀ ਦੇ ਭਾਣੇ ਵਿੱਚ ਚੱਲੋਗੇ ਤਾਂ ਦਰਗਾਹ ਦੇ ਵਿੱਚ ਮਾਣ ਸਤਿਕਾਰ ਮਿਲੇਗਾ।
ਨਾਨਕ ਜੀ ਨਾਮ ਨਾ ਚੇਤਨੀ ਤਿੰਨ ਧਿਗ ਪਹਿਨਣ ਧਿਗ ਖਾਣ।
ਮਹਾਰਾਜ ਜੀ ਕਹਿੰਦੇ ਜਿਹੜੇ ਨਾਮ ਨਹੀਂ ਚੇਤੇ, ਨਾਮੀ ਸਰੂਪ ਪਰਮਾਤਮਾ ਚੇਤਨ ਸਰੂਪ ਦੀ ਯਾਦ ਵਿੱਚ ਨਹੀਂ ਹਰ ਸਮੇਂ ਰਹਿੰਦੇ ਲੀਨ, ਉਹਨਾਂ ਦਾ ਧ੍ਰਿਗ ਖਾਣਾ ਹੈ ਤੇ ਧ੍ਰਿਗੀ ਸਰੀਰ ਦੇ ਉੱਤੇ ਸੋਹਣੇ ਸੋਹਣੇ ਵਸਤਰ ਪਹਿਨਣੇ ਨੇ ਤੇ ਮੁਰਦੇ ਵਾਂਗੂ ਜਿਵੇਂ ਮੁਰਦੇ ਨੂੰ ਵਸਤਰ ਪਹਿਨਾ ਦਈਏ ਕੋਈ ਫਾਇਦਾ ਨਹੀਂ, ਇਸ ਤਰ੍ਹਾਂ ਨਾਮ ਸਿਮਰਨ ਭਗਤੀ ਤੋਂ ਬਗੈਰ ਕੋਈ ਲਾਭ ਨਹੀਂ। ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਸਭ ਤੋਂ ਵੱਡੀ ਵਡਿਆਈ ਹੈ ਨਾਮ ਦੀ। ਨਾਨਕ ਕਾ ਘਰ ਕੇਵਲ ਨਾਮ। ਭਗਤ ਕਬੀਰ ਸਾਹਿਬ ਜੀ ਨੇ ਕਿਤੇ ਯੂਨੀਵਰਸਿਟੀਆਂ ਵਿੱਚ ਜਾ ਕੇ ਡਿਗਰੀਆਂ ਨਹੀਂ ਸੀ ਲਈਆਂ, ਸਿਮਰਨ ਹੀ ਕੀਤਾ ਸੀ। ਭਗਤ ਨਾਮਦੇਵ ਜੀ, ਭਗਤ ਰਵਿਦਾਸ ਸਾਹਿਬ ਜੀ, ਇਹ ਜਿਹੜੀ ਸੰਸਾਰੀ ਪੜ੍ਹਾਈ ਹੈ ਸੰਸਾਰ ਵਿੱਚ ਕੰਮ ਆਏਗੀ, ਪਰਲੋਕ ਵਿੱਚ ਨਹੀਂ। ਪਰਲੋਕ ਵਿੱਚ ਤਾਂ ਨਾਮ ਹੀ ਹਿਰਦੇ ਵਿੱਚ ਵਸਿਆ ਹੋਇਆ, ਰਸਨਾ 'ਤੇ ਜਪਿਆ ਹੋਇਆ ਕੰਮ ਆਏਗਾ। ਇਸ ਵਾਸਤੇ ਜਿਹੜੇ ਲੋਕ ਸ਼ੌਂਕ ਦੇ ਨਾਲ ਬਹੁਤ ਸੋਹਣੇ ਸੋਹਣੇ ਵਸਤਰ ਪਹਿਨਦੇ ਹੈ, ਮਨਮਰਜ਼ੀਆਂ ਦਾ ਖਾਣਾ ਖਾਂਦੇ ਹੈ, ਉਹਨਾਂ ਦਾ ਧ੍ਰਿਗ ਜੀਵਨ ਹੈ ਸੰਸਾਰ ਦੇ ਵਿੱਚ, ਜਿਹੜੇ ਨਾਮ ਨੂੰ ਚੇਤੇ ਨਹੀਂ ਕਰਦੇ।
ਮਹੱਲਾ ਤੀਜਾ ਹਰ ਗੁਣ ਟੋਟ ਨਾ ਆਵੇ ਕੀਮਤ ਕਹਿਣ ਨਾ ਜਾਏ।
ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੁਆਰਾ ਗੁਣਾਂ ਦੀ ਬਖਸ਼ਿਸ਼ ਇੰਨੀ ਹੁੰਦੀ ਹੈ ਕਿ ਉਹਦੇ ਘਰ ਵਿੱਚ ਕਦੀ ਟੋਟਾ ਘਾਟਾ ਨਹੀਂ ਹੁੰਦਾ, ਨਾ ਹੀ ਉਹਨਾਂ ਗੁਣਾਂ ਦੀ ਕੀਮਤ ਕਹੀ ਜਾ ਸਕਦੀ ਹੈ, ਨਾ ਪਰਮਾਤਮਾ ਦੀ ਕੀਮਤ ਕਹੀ ਜਾ ਸਕਦੀ ਹੈ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ।
ਨਾਨਕ ਗੁਰਮੁਖ ਹਰ ਗੁਣ ਰਵੇ ਗੁਣ ਮਹਿ ਰਹਿ ਸਮਾਏ।
ਗੁਰਮੁਖ ਜਿਹੜੇ ਨੇ ਜਿਹੜੇ ਹਨ ਹਰ ਟਾਈਮ ਹੀ ਗੁਣਾਂ ਨੂੰ ਉਚਾਰਦੇ ਰਹਿੰਦੇ, ਰਵ ਰਹੇ ਹਰ ਟਾਈਮ ਹੀ ਗੁਣਾਂ ਨੂੰ ਉਚਾਰਨ ਕਰ ਰਹੇ ਨੇ, ਹਰ ਟਾਈਮ ਹੀ ਗੁਣਾਂ ਦੇ ਵਿੱਚ ਸਮਾਏ ਸਮਾਧੀ ਰੂਪ ਰਹਿੰਦੇ ਨੇ। ਉਹਨਾਂ ਦੇ ਹਿਰਦੇ ਵਿੱਚ ਵੀ ਗੁਣਾਂ ਦਾ ਸਮਾਹਰਾ ਆਉਂਦਾ ਹੈ, ਆਨੰਦ ਪ੍ਰਾਪਤ ਹੁੰਦਾ ਹੈ, ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਹੈ। ਮਹਾਰਾਜ ਜੀ ਗੁਣਾਂ ਨੂੰ ਕਹਿਣ ਦਾ ਲਾਭ ਕੀ ਹੈ? ਆਪ ਜੀ ਨੇ ਕਿਹਾ ਨਾਮ ਜਪੋ, ਗੁਣ ਗਾਇਨ ਕਰੋ, ਅਤੇ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਨੇ ਨਾ ਉਹ ਗੁਰਾਂ ਨੂੰ ਉਚਾਰਦੇ ਆ, ਗੁਣਾਂ ਨੂੰ ਉਚਾਰਨ ਕਰਕੇ ਅਤੇ ਉਹਨਾਂ ਦੇ ਹਿਰਦੇ ਵਿੱਚ ਸਮਾਏ ਸਮਾਹੜਾ ਆਨੰਦ ਪ੍ਰਾਪਤ ਹੁੰਦਾ ਹੈ। ਐਸਾ ਆਨੰਦ ਹੈ ਜਿਹੜਾ ਪਿਆਰੇ ਦੇਗ ਦੇ ਵਿੱਚ ਉਬਲਣ ਕਰਕੇ ਵੀ ਨਾਸ ਨਹੀਂ ਹੁੰਦਾ, ਜਿਹੜਾ ਚੀਰੇ ਜਾਣ ਨਾਲ ਵੀ ਨਾਸ ਨਹੀਂ ਹੁੰਦਾ, ਜਿਹੜਾ ਆਨੰਦ ਬੱਚਿਆਂ ਦੇ ਟੋਟੇ ਕਰਵਾ ਲਏ, ਝੋਲੀ ਵਿੱਚ ਪਵਾ ਲਏ, ਹਾਰ ਪਵਾ ਲਏ ਤਾਂ ਵੀ ਨਾਸ ਨਹੀਂ ਹੁੰਦਾ, ਭੈਣਾਂ ਨੂੰ ਐਸਾ ਆਨੰਦ ਆਇਆ, ਉਹ ਗੁਣ ਗਾਇਨ ਕਰਨ ਕਰਕੇ ਸਿਮਰਨ ਕਰਕੇ ਹੀ ਆਉਂਦਾ ਹੈ। ਉਹ ਅੰਦਰ ਦੀ ਅਵਸਥਾ ਕੈਸੀ ਬਣ ਜਾਂਦੀ ਹੈ? ਸਾਹਿਬ ਗੁਰੂ ਰਾਮਦਾਸ ਜੀ ਪੌੜੀ ਵਿੱਚ ਕਿਰਪਾ ਕਰਦੇ ਹਨ।
ਪੌੜੀ ਹਰ ਚੋਲੀ ਦੇ ਸਵਾਰੀ ਕੱਢ ਪੈਦੀ ਭਗਤ ਕਰ।
ਸਾਹਿਬ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਹਨ ਪੌੜੀ ਦੇ ਵਿੱਚ, ਕਿਉਂਕਿ ਇਹ ਵਾਰ ਹੈ, ਸਿਰਲੇਖ ਸਾਹਿਬ ਗੁਰੂ ਰਾਮਦਾਸ ਜੀ ਦਾ ਹੈ। ਸੋਰਠ ਕੀ ਵਾਰ ਮਹੱਲਾ ਚੌਥਾ, ਜਿੰਨੀਆਂ ਪੌੜੀਆਂ ਨੇ ਚੌਥੇ ਪਾਤਸ਼ਾਹ ਜੀ ਦੀਆਂ ਹਨ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਸਰੀਰ ਰੂਪੀ ਚੋਲੀ ਹੈ, ਇਹ ਕੱਪੜਾ ਹੈ, ਇਹਦੇ ਉੱਤੇ ਪ੍ਰੇਮਾ ਭਗਤੀ ਦੀ ਕਢਾਈ ਕਰ। ਕਿਸ ਤਰ੍ਹਾਂ ਕਰਨੀ ਹੈ? ਸੋਏ ਨੇ ਕੀ ਸੂਈ, ਰੁਪੇ ਕਾ ਤਾਗਾ, ਨਾਮੇ ਕਾ ਚਿੱਤ ਹਰ ਸਿਉਂ ਲਾਗਾ। ਬ੍ਰਹਮਾਕਾਰ ਬਿਰਤੀ, ਨਾਮ ਸਿਮਰਨ ਦੇ ਵਿੱਚ ਜਿਹੜੀ ਬਿਰਤੀ ਹਰ ਟਾਈਮ ਲੱਗਣੀ ਹੈ, ਇਹ ਸੂਈ ਬਣੀ ਰਹਿਣੀ, ਜਿਹੜੀ ਬ੍ਰਹਮ ਅਵਸਥਾ ਦਿਖਾਈ ਦਿੰਦੀ ਹੈ। ਅਤੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਸਾਡੀ ਸੁਰਤੀ ਬਿਰਤੀ ਐਨ ਪਵਿੱਤਰ ਹੋ ਗਈ ਹੈ, ਨਿਰਮਲ, ਇਹ ਚਾਂਦੀ ਵਰਗੀ, ਇਹ ਚਾਂਦੀ ਦਾ ਧਾਗਾ ਹੈ, ਇਹਦੇ ਉੱਤੇ ਸਰਵਣ ਮੰਨਣ ਨਿਧਿਆਸਨ ਰੂਪ ਜਿਹੜੇ ਸੋਹਣੇ ਸੋਹਣੇ ਫੁੱਲ ਕੱਢਣੇ ਨੇ ਪ੍ਰੇਮਾ ਭਗਤੀ ਦੁਆਰਾ।
ਹਰ ਪਾਟ ਲੱਗਾ ਅਧਿਕਾਏ ਬਹੁ ਬਹੁ ਵਿਧ ਪਾਤ ਕਰ।
ਇਹਦੇ ਵਿੱਚ ਪਾਟ ਬਹੁਤ ਵੱਡਾ ਪਰਦਾ ਲੱਗਾ ਹੈ, ਅਥਵਾ ਸੰਸਕ੍ਰਿਤ ਵਿੱਚ ਪਾਟ ਨਾਮ ਹੁੰਦਾ ਹੈ ਚਾਤੁਰਤਾਈ ਦਾ। ਕਬੀਰ ਚਤੁਰਾਈ ਅਤ ਕਨੀ ਹਰ ਜਪ ਹਿਰਦੈ ਮਾਹੇ, ਸੂਰੀ ਉੱਪਰ ਖਿਲਨਾ ਗ੍ਰਹਿ ਤੱਠਾ ਹਰਨਾ ਹੈ। ਹਰ ਟਾਈਮ ਸਿਮਰਨ ਵਿੱਚ ਲੀਨ ਹੈ, ਬ੍ਰਹਮ ਗਿਆਨ ਹੈ, ਸਾਰੀਆਂ ਸ਼ਕਤੀਆਂ, ਫਿਰ ਵੀ ਪਤਾ ਨਹੀਂ ਲੱਗਣ ਦੇਣਾ। ਜਿੱਥੇ ਗੁਰੂ ਕੇ ਸਿੱਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬ੍ਰਹਮ ਗਿਆਨੀ ਦੀ ਅਵਸਥਾ ਦੱਸੀ ਹੈ ਨਾ। ਕਈ ਵੀਰ ਜਿਨ੍ਹਾਂ ਨੂੰ ਭੁਲੇਖਾ ਪੈ ਜਾਂਦਾ ਹੈ, ਉਹ ਕਹਿੰਦੇ ਬ੍ਰਹਮ ਗਿਆਨੀ ਅੱਜ ਕੱਲ੍ਹ ਕੋਈ ਹੈ ਹੀ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜੇ ਆਪ ਸੁਭਾਇਮਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ, ਆਪ ਪੜ੍ਹਾ ਰਹੇ ਨੇ ਸਾਡੇ 'ਤੇ, ਬਖਸ਼ਿਸ਼ਾਂ ਕਰ ਰਹੇ ਨੇ, ਕੀ ਕੋਈ ਬ੍ਰਹਮ ਗਿਆਨੀ ਹੈ ਹੀ ਨਹੀਂ, ਕੋਈ ਪਾਸ ਹੋਣ ਵਾਲਾ ਹੈ ਹੀ ਨਹੀਂ? ਫਿਰ ਤਾਂ ਪਿਆਰਿਓ ਗੁਰੂ ਘਰ ਦੇ ਵਿੱਚ ਇੱਕ ਘਾਟ ਹੋ ਗਈ ਬਹੁਤ ਵੱਡੀ। ਜੇ ਪੂਰਨ ਸਤਿਗੁਰੂ ਹੈ ਤਾਂ ਪੂਰਨ ਸਿੱਖ ਵੀ ਹਨ, ਪਰ ਸ਼ਰਤ ਇਹ ਹੈ ਕਿ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦੇਣਾ ਕਿ ਮੈਂ ਪੂਰਾ ਹਾਂ। ਹੁਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ, ਦਰਵੇਸਾਂ ਨੂੰ ਲੋੜੀਆ ਰੁੱਖਾਂ ਦੀ ਜੀ ਰਾਂਦ। ਇਹ ਵੀ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਹੈ, ਜਿੱਥੇ ਗੁਰਮੁਖਾਂ ਦੇ ਗੁਣ ਕਹੇ ਆ ਉੱਥੇ ਦੱਸਿਆ ਵੀ ਆ ਉਹ ਲੁੱਕ ਛਿਪ ਕੇ ਕਿਵੇਂ ਰਹਿੰਦੇ। ਅਤੇ ਜਿਹੜੇ ਐਸੇ ਗੁਰਮੁਖ ਹੈ ਨਾ, ਉਹਨਾਂ ਨੇ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੁਆਰਾ ਬਹੁਤ ਚਾਤੁਰਤਾਈ ਦੇ ਨਾਲ ਇਹ ਬਖਸ਼ਾਂ ਹਿਰਦੇ ਵਿੱਚ ਛੁਪਾਈਆਂ ਹੋਈਆਂ, ਅਤੇ ਜਿਨ੍ਹਾਂ 'ਤੇ ਕਿਰਪਾ ਹੋਣੀ ਹੈ, ਜਿਹੜੇ ਸੰਗਤ ਕਰਦੇ ਆ, ਕਿਸੇ ਕਿਸੇ ਵਿਰਲੇ ਨੂੰ ਇਸ ਗੱਲ ਦਾ ਗਿਆਨ ਹੁੰਦਾ, ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਵੱਲੋਂ, ਪਰਮਾਤਮਾ ਵੱਲੋਂ ਮਾਨੋ ਇਸ਼ਾਰਾ ਹੀ ਹੋ ਜਾਂਦਾ ਹੈ ਕਿ ਇਹਨਾਂ ਨੂੰ ਵੀ ਸਿਮਰਨ ਭਗਤੀ ਦੇ ਵਿੱਚ ਲਾ ਦਿਓ। ਹਰ ਇੱਕੋ ਹੱਥ ਆਇਆ ਵਰੋ ਸਾਣੇ ਬਹੁ ਤੇਰੇ, ਉਹਨਾਂ ਨੂੰ ਵੀ ਬਖਸ਼ਾਂ ਹੋ ਜਾਂਦੀਆਂ, ਜਿਨ੍ਹਾਂ ਦੇ ਵੱਲ ਸਤਿਗੁਰੂ ਗੁਰੂ ਨਾਨਕ ਦੇਵ ਜੀ ਇਸ਼ਾਰਾ ਕਰ ਦੇਣ ਕਿ ਇਹਨਾਂ 'ਤੇ ਵੀ ਕਿਰਪਾ ਕਰਾ ਦਿਓ, ਇਹਨਾਂ ਨੂੰ ਵੀ ਭਗਤੀ ਵਿੱਚ ਲਾ ਦਿਓ। ਕਿਉਂਕਿ ਗੁਰਸਿੱਖੀ ਦਾ ਸਿੱਖਣਾ, ਗੁਰਮੁਖ ਸਾਧ ਸੰਗਤ ਦੀ ਸੇਵਾ, ਜੋੜੇ ਚਾੜਨੇ, ਭਾਂਡੇ ਮਾਂਜਣੇ, ਲੰਗਰ ਪਕਾਉਣਾ ਅਤੇ ਵਰਤਾਉਣਾ, ਗੁਰਸਿੱਖਾਂ ਦੀ ਨਿਮਰਤਾ ਨਾਲ ਸੇਵਾ ਕਰਨ ਨਾਲ ਹੀ ਸਿੱਖੀ ਪ੍ਰਾਪਤ ਹੁੰਦੀ ਹੈ, ਗੱਲਾਂ ਬਾਤਾਂ ਦੇ ਨਾਲ ਨਹੀਂ। ਅਤੇ ਜਿਹੜੇ ਬਹੁਤ ਚਾਤੁਰਤਾਈ ਦੇ ਨਾਲ ਸਿਮਰਨ ਭਗਤੀ ਕਰਦੇ ਹੈ, ਇਹ ਪਾਠ ਲੱਗਾ ਹੈ ਬਹੁ ਵਿਧ ਭਾਂਤ ਕਰ, ਬੜੇ ਤਰੀਕਿਆਂ ਨਾਲ, ਬਹੁਤ ਬਹੁਤ ਤਰੀਕਿਆਂ ਨਾਲ, ਕਿਤੇ ਕੀਰਤਨ ਕਰਦੇ ਹੈ, ਕਿਤੇ ਕਥਾ ਕਰਦੇ ਹੈ, ਕਿਤੇ ਬਾਣੀ ਪੜ੍ਹਦੇ ਹੈ, ਕਿਤੇ ਪੜ੍ਹਾਉਂਦੇ ਹੈ, ਬਹੁਤ ਜ਼ਿਆਦਾ ਸਿਮਰਨ ਭਜਨ ਦੇ ਵੀ ਵਿੱਚ ਲੀਨ ਰਹਿੰਦੇ ਹੈ, ਭਾਂਤ ਪ੍ਰਕਾਸ਼ ਰੂਪ ਪ੍ਰਾਪਤ ਜੋ ਪ੍ਰਾਪਤੀ ਉਹ ਕਰ ਲੈਂਦੇ ਹੈ। ਭਾਂਤ ਦਾ ਅਰਥ ਹੁੰਦਾ ਹੈ ਪ੍ਰਕਾਸ਼ ਰੂਪ ਵੀ ਹੁੰਦਾ ਹੈ, ਭਾਂਤ ਦਾ ਅਰਥ ਤਰ੍ਹਾਂ ਤਰ੍ਹਾਂ ਵੀ ਹੁੰਦਾ ਹੈ। ਇਸੇ ਤਰੀਕੇ ਨਾਲ ਉਹ ਬਖਸ਼ਾਂ ਪ੍ਰਾਪਤ ਕਰ ਲੈਂਦੇ ਹਨ।
ਕੋਈ ਬੂਝਾ ਬੂਝਣਹਾਰਾ ਅੰਤਰ ਵਿਵੇਕ ਕਰ।
ਮਹਾਰਾਜ ਜੀ, ਸੇਵਾ ਕਰਨ ਵਾਲੇ, ਸਿਮਰਨ ਕਰਨ ਵਾਲੇ, ਪੜ੍ਹਨ ਵਾਲੇ, ਪੜ੍ਹਾਉਣ ਵਾਲੇ ਬਹੁਤ ਦੇਖੇ ਜਾਂਦੇ ਨੇ, ਪਰ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਵਿਵੇਕ ਕਰ, ਜਿਨ੍ਹਾਂ ਨੇ ਜਿਨ੍ਹਾਂ ਦੇ ਅੰਦਰ ਗੁਰੂ ਸਾਹਿਬ ਜੀ ਨੇ ਵਿਵੇਕ ਵਰਤਾ ਦਿੱਤਾ ਹੈ ਨਾ, ਵਿਵੇਕ ਦੋ ਤੋਂ ਇੱਕ ਸਰੂਪ ਹੋਣਾ, ਐਸੀ ਸੋਝੀ ਵਰਤਾਈ ਹੈ, ਉਹ ਕੋਈ ਕੋਈ ਬੁੱਝਦਾ ਹੈ, ਕੋਈ ਕੋਈ ਇਸ ਗੱਲ ਨੂੰ ਸਮਝਣ ਵਾਲਾ ਬਣਦਾ ਹੈ।
ਸੋ ਬੁਝਾ ਇਹੋ ਵਿਵੇਕ ਜਿਸ ਬੁਝਾਏ ਆਪ ਹਰ,
ਜਿਹੜੇ ਪਰਮਾਤਮਾ ਨੂੰ ਆਪਣਾ ਆਪ ਸਮਰਪਣ ਕਰ ਦਿੰਦੇ ਹੈ। ਜਿਵੇਂ ਸਾਹਿਬ ਗੁਰੂ ਅਰਜਨ ਦੇਵ ਜੀ ਆਪਾਂ ਨੂੰ ਰੋਜ਼ ਸਮਝਾਉਂਦੇ ਹੈ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਸੰਗਤ ਨਹੀਂ ਸੀ ਕਰਦੇ, ਕਿ ਅੰਮ੍ਰਿਤ ਵੇਲੇ ਨਹੀਂ ਸੀ ਉੱਠਦੇ ਜੋ ਗੁਰਸਿੱਖੀ ਦਾ ਜਪ ਤਪ ਹੈ, ਉੱਠਦੇ ਸਨ, ਸਭ ਕੁਛ ਕਰਦੇ ਸੀ, ਫਿਰ ਵੀ ਨਿਮਰਤਾ ਸਿਖਾਉਣ ਵਾਸਤੇ ਆਪ ਜੀ ਨੇ ਬਚਨ ਕਿਹਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮ ਸਾਰਣ ਪਰੇ ਕੀ ਰੱਖੋ ਸਰਮਾ। ਸਭ ਕੁਛ ਹੁੰਦਿਆਂ ਹੋਇਆਂ ਆਪਾਂ ਸਮਰਪਣ ਕੇਵਲ ਗੁਰੂ ਪਰਮਾਤਮਾ ਕਰਾਉਣ ਵਾਲਾ, ਕੇਵਲ ਗੁਰੂ ਬਖਸ਼ਿਸ਼ ਕਰਨ ਵਾਲਾ, ਹੋਰ ਕੋਈ ਨਹੀਂ। ਇਹ ਗੱਲ ਵੀ ਸੱਚ ਹੈ, ਇਹ ਸੱਚ ਹੈ 100%, ਕਿ ਇਸ ਤੋਂ ਵੀ ਵਧੀਕ ਇਹ ਸੱਤ ਹੈ। ਗੁਰੂ ਕਿਰਪਾ ਕਰੇ ਹੀ ਅੰਦਰ ਦੀ ਖੇਡ ਵਿੱਚ ਗੁਰਸਿੱਖ ਪਾਸ ਹੋ ਸਕਦੇ ਨੇ, ਨਹੀਂ ਤਾਂ ਨਹੀਂ ਹੋ ਸਕਦੇ। ਸੋ ਸਤਿਗੁਰੂ ਜੀ ਕਹਿੰਦੇ, ਸੋ ਬੂਝਾ ਇਹੋ ਵਿਵੇਕ, ਇਹ ਆਤਮਕ ਗਿਆਨ ਉਹੀ ਸਮਝ ਸਕਦਾ ਹੈ ਜਿਸ ਨੂੰ ਪਰਮਾਤਮਾ ਵਾਹਿਗੁਰੂ ਸਮਝਾਉਂਦਾ ਹੈ।
ਜਨ ਨਾਨਕ ਕਹੇ ਵਿਚਾਰਾ ਗੁਰਮੁਖ ਹਰ ਸਤ ਹਰ।
ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਅਸੀਂ ਤੁਹਾਨੂੰ ਇਹ ਵਿਚਾਰ ਦੱਸਦੇ ਹਾਂ, ਜਿਨ੍ਹਾਂ ਦੇ ਹਿਰਦੇ ਵਿੱਚ ਐਸੀ ਬਖਸ਼ਿਸ਼ ਹੋ ਗਈ ਹੈ ਨਾ, ਉਹ ਗੁਰਮੁਖ ਵੀ ਸੱਤ ਸਰੂਪ ਹਨ ਅਤੇ ਹਰੀ ਵੀ ਸੱਤ ਸਰੂਪ ਹੈ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਏ, ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬੇਜੋਗ, ਦਾਸ ਗੋਬਿੰਦ ਸਿੰਘ ਫਤਿਹ ਖਾਲਸਾ, ਦਰਸ ਪਰਸ ਮਿਟੈ ਸੋਗ, ਆਤਮ ਰਸ ਜਿਹ ਜਾਨ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਪੇਵ, ਅਬ ਤੋ ਜਾਏ ਚੜੇ ਸਿੰਘਾਸਨ ਮਿਲ ਹੈ ਸਾਰਿੰਗ ਪਾਨੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਣੀ। ਸਰੀਰ ਨਹੀਂ ਬ੍ਰਹਮ ਗਿਆਨੀ ਹੁੰਦਾ, ਆਪਣਾ ਸਰੂਪ ਹੁੰਦਾ ਜੋ ਆਤਮ ਸਰੂਪ ਹੈ। ਜਿਵੇਂ ਕੋਈ ਭਾਂਡਾ ਪਾਣੀ ਦਾ ਭਰਿਆ ਹੋਵੇ, ਉਹਨੂੰ ਦਰਿਆ ਦੇ ਵਿੱਚ ਸੁੱਟ ਦਿਓ, ਭਾਂਡੇ ਨੇ ਦਰਿਆ ਦਾ ਰੂਪ ਨਹੀਂ ਹੋਣਾ, ਜਿਹੜਾ ਭਾਂਡੇ ਵਿੱਚ ਪਾਣੀ ਹੈ ਉਹਨੇ ਦਰਿਆ ਦਾ ਰੂਪ ਹੋ ਜਾਣਾ। ਸਾਡੇ ਆਹ ਜਿਹੜਾ ਸਰੀਰ ਦਿੱਤਾ ਨਾ, ਇਹ ਤਾਂ ਇੱਕ ਸਰਾਂ ਦੀ ਨਿਆਈ ਹੈ, ਅਤੇ ਇੱਥੇ ਸਤਿਗੁਰੂ ਜੀ ਨੇ ਚੋਲੀ ਦੀ ਨਿਆਈ ਕਿਹਾ। ਚੋਲੀ ਆਪਾਂ ਚੋਲੇ ਕੱਪੜੇ ਲਾਉਂਦੇ ਬਦਲਦੇ ਰਹਿੰਦੇ, ਇਹ ਸਰੀਰ ਛੁੱਟ ਜਾਣਾ, ਆਤਮ ਸਰੂਪ ਬ੍ਰਹਮ ਸਰੂਪ ਹੋ ਜਾਂਦਾ, ਅਤੇ ਉਹ ਸਦਾ ਸਤ ਸਰੂਪ ਵਿੱਚ ਲੀਨ ਹੋ ਜਾਂਦੇ ਆ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਦਾਸ ਪਾਸੋਂ ਕਥਾ ਕਰਦੇ ਹਾਂ, ਬੇਅੰਤ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਦਾਸ ਵਿਦਿਆਰਥੀ ਹੈ, ਵਿਦਿਆਰਥੀ ਕੋਲੋਂ ਬਹੁਤ ਭੁੱਲਾਂ ਹੁੰਦੀਆਂ ਹਨ। ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਪਾ ਦੇਣੀਆਂ। ਧੰਨ ਧੰਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਕੋਟਾਨ ਕੋਟ ਕੋਟਾਨ ਕੋਟ ਸ਼ੁਕਰ ਧੰਨਵਾਦ ਹੈ, ਜਿਨ੍ਹਾਂ ਨੇ ਆਪਣੇ ਚਰਨਾਂ ਵਿੱਚ ਬੈਠ ਕੇ ਆਪਣਾ ਜਸ ਵਡਿਆਈ ਮਹਿਮਾ ਕਹਿਣ ਦਾ ਸੁਭਾਗ ਬਖਸ਼ਿਆ। ਸਮੂਹ ਪ੍ਰਬੰਧਕ ਗੁਰਮੁਖਾਂ ਦਾ ਅਤੇ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪਣਾ ਬੱਚਾ ਜਾਣ ਕਰਕੇ ਮਾਣ ਸਤਿਕਾਰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਪੰਥ ਵਿੱਚ ਚੜ੍ਹਦੀ ਕਲਾ ਦੇ ਨਾਲ ਸਤਿਗੁਰਾਂ ਦਾ ਬਚਨ ਮੰਨਣ ਦਾ, ਜੋ ਸਤਿਗੁਰਾਂ ਦਾ ਹੁਕਮ ਹੈ ਕਿ ਨਾਮ ਜਪਣਾ, ਸਿਮਰਨ ਭਜਨ ਕਰਨਾ, ਕਿਰਤ ਕਰਨੀ ਅਤੇ ਵੰਡ ਛਕਣਾ, ਇਹ ਅਸੀਂ ਕਮਾ ਸਕੀਏ। ਦਾਸ ਸਤਿਗੁਰਾਂ ਦੇ ਪਾਵਨ ਹੁਕਮ ਨੂੰ ਮੰਨਦਾ ਹੋਇਆ ਗੁਰਮਤਿ ਨੂੰ ਕਮਾ ਸਕੇ, ਇਹ ਅਸੀਸ ਆਪ ਜੀ ਨੇ ਸਾਰਿਆਂ ਨੇ ਦੇਣੀ। ਹੋਈਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਵਾਸਤੇ ਸਮੱਤ ਬਖਸ਼ਣੀ ਜੀ।
ਸੋ ਬੂਝਾ ਇਹੋ ਵਿਵੇਕ ਜਿਸ ਬੁਝਾਏ ਆਪ ਹਰ, ਜਨ ਨਾਨਕ ਕਹੇ ਵਿਚਾਰਾ ਗੁਰਮੁਖ ਹਰ ਸਤ ਹਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।